अनंक पद पंकज बंद पद पंकज बंदन सिमरो अंगद दोख निकंदन अमरदास गोर हृदयत आवो गोर हृदयत आवो श्री गुरु रामदास गुण गावो श्री अर्जुन विघ्नन के नाशक विघ्नन के नाशक हर गोविंद शुभ सुमत परकाशक श्री हर राय नमो कर जो नमो कर जोरी गोर हर कृष्ण मनाए बहोरी गोर तेग बहादुर परम कृपाला परम कृपाला श्री गुरु गोविंद सिंह विशाला करो तारा पर पुन पुन शीश पुन पुन शीशा बंदों बार बार जगदीशा जिसमें अमृत ज्ञान है मानक भगत वैराग श्री गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन परतार एकंकारा सतगुरु तेह प्रसाद सच हो वाहिगुरु जी की फतेह विघ्न विनाशन सोए
सतनाम श्री वाहिगुरु साहिब जी दवैया संग कह मरदाना जामो इस जामो देश जेह मुझ पिख इउ नर प्राही एह आवत है डूमति सी को जो जग भयो कुराही कह मरदाना जावो दिस जह
परम सम्मान जो गुरु रूप गुरु खालसा सत संग जी वाहिगुरु जी का खालसा वाहिगुरु जी की फतेह आप सरबत संगत बहुत वड्डियां भागां वाले हो जिन्हां नूं गरीब नवाज सच्चे पातशाह तेग बहादुर सिमरिया घर नौ निध्या वताए सब थाई होए सहाय ऐसे दीन दयाल सतगुरु धन धन सतगुरु श्री गुरु तेग बहादुर साहिब सच्चे पातशाह जी दे पावन दर्शन करन दी उन्हां दे पावन चरणां दे विच बैठ के सतसंगत करन दी दात प्राप्त हो रही है आप संगता मन और बिरती नूं एकाग्र करके रोजाना दी तरह सतगुरां दे चल रहे लड़ीवार गुर इतिहास दी कथा सरवण करो, सुरतियां नूं उत्थे लै के जाओ गरीब नवाज एमनाबाद दी धरती दे उत्ते भाई लालो दे ग्रह नूं भाग ला रहे हन और भाई मरदाना हजूर नूं बेनती करदा है सच्चे पातशाह आप जी ने जो इत्थों चलण दा संकल्प कीता है वो ठीक ही कीता है, क्योंकि इस नगर दे मंदी मत वाले लोग आप जी बारे कुबाक ते दुर्वचन बोलते हैं। जदों मैं किते आउंदा जांदा हां कन्नां दे विच जदों खोटे वाक उन्हां दे मैनू सुनाई दंदे हैं ਤਾਂ ਮੇਰੇ ਕੋਲੋਂ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਾਨ ਦੇ ਖਿਲਾਫ ਕਹੇ ਨਿੰਦਿਆ ਵਾਲੇ ਬਚਨ ਨਹੀਂ ਸਹਾਰੇ ਜਾਂਦੇ। ਤਾਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਭਾਈ ਮਰਦਾਨਾ ਰਹਿਣਾ ਵੀ ਉੱਥੇ ਠੀਕ ਹੁੰਦਾ ਜਿੱਥੇ ਸਤਸੰਗਤ ਦਾ ਸਮਾਂ ਬਣਿਆ ਹੋਵੇ, ਸੰਗਤ ਵਿੱਚ ਹੀ ਸਮਾਂ ਗੁਜ਼ਾਰਨਾ ਚਾਹੀਦਾ ਹੈ। ਉਮਰੋਹਾ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ, ਵਾਹਿਗੁਰੂ ਦੀ ਯਾਦ ਵਿੱਚ ਜਿਹੜੀ ਉਮਰ ਜਿਹੜਾ ਸਮਾਂ ਗੁਜ਼ਰਦਾ ਹੈ ਉਹੀ ਲੇਖੇ ਵਿੱਚ ਲੱਗਦਾ ਹੈ। ਇਸ ਲਈ ਹਮੇਸ਼ਾ ਸੰਗਤ ਹੀ ਕਰਨੀ ਚਾਹੀਦੀ ਹੈ। ਜਿਵੇਂ ਭਾਈ ਮਰਦਾਨਾ ਤੇ ਭਾਈ ਲਾਲੋ ਹਜ਼ੂਰ ਨੂੰ ਬੇਨਤੀਆਂ ਕਰ ਰਹੇ ਹੈ, ਉਹ ਪ੍ਰਸੰਗ ਉਹ ਇਤਿਹਾਸ ਆਪ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਵਈਆ ਛੰਦ ਕਹਿ ਮਰਦਾਨਾ ਜਾਵੋ ਦਿਸ ਜਹੈ।
ਭਾਈ ਮਰਦਾਨਾ ਜੀ ਕਹਿੰਦੇ ਜਿਹੜੀ ਦਿਸ਼ਾ ਜਿਹੜੀ ਤਰਫ ਨੂੰ ਮੈਂ ਇਸ ਨਗਰ ਦੇ ਵਿੱਚ ਜਾਂਦਾ ਹਾਂ,
ਮੁਝ ਪਿਖ ਇਉ ਨਰ ਪ੍ਰਾਹੀ,
ਮੈਨੂੰ ਵੇਖ ਕੇ ਇਸ ਤਰ੍ਹਾਂ ਇੱਥੋਂ ਦੇ ਮੰਦੀ ਮਾਤਰ ਵਾਲੇ ਲੋਕ ਇਸ ਤਰ੍ਹਾਂ ਬੋਲਦੇ, ਇਸ ਤਰ੍ਹਾਂ ਦੇ ਕੁਬਾਕ ਬੋਲਦੇ ਹਨ।
ਇਹ ਆਵਤ ਹੈ ਡੂਮ ਤਿਸੀ ਕੋ,
ਇਹ ਕਹਿੰਦੇ ਆ ਇਹ ਜਿਹੜਾ ਡੂਮ ਹੈ, ਇਹ ਜਿਹੜਾ ਮਰਾਸੀ ਹੈ, ਇਹ ਉਸੇ ਦਾ ਮਰਾਸੀ ਆ ਰਿਹਾ ਹੈ ਆਪਣੀ ਤਰਫ ਨੂੰ।
ਜੋ ਜਗ ਭਇਓ ਕੁਰਾਹੀ,
ਜੋ ਸੰਸਾਰ ਦਾ ਸਭ ਤੋਂ ਵੱਡਾ ਕੁਰਾਹੀਆ ਹੈ। ਧੰਨ ਗੁਰੂ ਨਾਨਕ ਦੇਵ ਜੀ ਨੂੰ ਮੰਦੀ ਮਤ ਵਾਲੇ ਲੋਕ ਕੁਰਾਹੀਆ ਕੁਰਾਹੀਆ ਕਹਿ ਕੇ ਬੁਲਾਇਆ ਕਰਦੇ ਸਨ। ਸੱਚੇ ਪਾਤਸ਼ਾਹ ਕੁਰਾਹੇ ਪਿਆਂ ਨੂੰ ਤਾਂ ਸਿੱਧੇ ਰਸਤੇ ਪਾ ਰਹੇ ਸਨ, ਪਰ ਨਿੰਦਕਾਂ ਨੂੰ ਇਹ ਗੱਲ ਨਹੀਂ ਪਾਉਂਦੀ ਸੀ, ਇਸ ਕਰਕੇ ਦੁਰਬਚਨ ਬੋਲਿਆ ਕਰਦੇ ਸਨ ਨਿੰਦਕ ਲੋਕ।
ਸੁਣ ਕਰ ਰਿਸ ਆਵਤ ਹੈ ਮਨ ਮੈਂ,
ਇਹ ਸੱਚੇ ਪਾਤਸ਼ਾਹ ਸੁਣ ਕਰਕੇ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਮਨ ਵਿੱਚ,
ਰਹੋ ਨਾ ਕਰੋ ਪਿਆਨਾ,
ਇਸ ਕਰਕੇ ਇੱਥੇ ਰਿਹਾ ਨਹੀਂ ਜਾਂਦਾ, ਇੱਥੋਂ ਆਪਾਂ ਚੱਲਣ ਲਈ ਪਿਆਨਾ ਕਰੀਏ, ਤੁਰੀਏ, ਜਲਦੀ ਚਾਲਾ ਪਾਈਏ।
ਬਿਕਸ ਕਪੋਲਨ ਤੇ ਇਉਂ ਭਾਖੀ,
ਭਾਈ ਮਰਦਾਨੇ ਦਾ ਵਚਨ ਸੁਣ ਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ
ਰਾਤ ਚੱਲੇ ਮਰਦਾਨਾ,
ਭਾਈ ਮਰਦਾਨੇ ਚੰਗਾ ਜੇ ਤੇਰਾ ਸੰਕਲਪ ਹੈ ਆਪਾਂ ਅੰਮ੍ਰਿਤ ਵੇਲੇ ਸੂਰ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਚੱਲ ਪਵਾਂਗੇ, ਛੇਤੀ ਚਾਲਾ ਪਾ ਦਿਆਂਗੇ ਜਾਣ ਵਾਸਤੇ।
ਦੋਹਰਾ ਭਾਈ ਭੋਰ ਗੁਰ ਬਚ ਕਹਿ,
ਜਦੋਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਅੰਮ੍ਰਿਤ ਵੇਲੇ ਸੂਰ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਤੁਰਾਂਗੇ ਛੇਤੀ ਇੱਥੋਂ,
ਲਾਲੋ ਚਿਤ ਕਰਤਾਰ,
ਔਰ ਭਾਈ ਲਾਲੋ ਨੂੰ ਕਹਿਣ ਲੱਗੇ ਹੇ ਭਾਈ ਲਾਲੋ ਤੈਨੂੰ ਹਮੇਸ਼ਾ ਪਰਮੇਸ਼ਰ ਚੇਤੇ ਆਵੇ, ਵਾਹਿਗੁਰੂ ਦੀ ਯਾਦ ਨਾ ਭੁੱਲੇ, ਪਰਮੇਸ਼ਰ ਦਾ ਸਿਮਰਨ ਤੇਰੇ ਚਿੱਤ ਵਿੱਚ ਵਸਿਆ ਰਹੇ। ਇਸ ਤਰ੍ਹਾਂ ਭਾਈ ਲਾਲੋ ਨੂੰ ਅਸੀਸ ਦਿੱਤੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ।
ਅਨਤ ਦੇਸ਼ ਕੋ ਰਮਤ ਹੈ,
ਭਾਈ ਲਾਲੋ ਨੂੰ ਕਹਿਣ ਲੱਗੇ ਅਸੀਂ ਹੁਣ ਹੋਰ ਦੇਸ਼ ਹੋਰ ਇਲਾਕੇ ਨੂੰ ਜਾਣਾ ਚਾਹੁੰਦੇ ਹਾਂ,
ਹੇਰਨ ਹੇਤ ਹਮਾਰ,
ਸਾਡੀ ਇੱਛਾ ਹੈ ਹੋਰ ਇਲਾਕਿਆਂ ਨੂੰ ਵੇਖਣਾ ਜਾ ਕਰਕੇ, ਹੋਰ ਸੰਗੀਆਂ ਪ੍ਰੇਮੀਆਂ ਨੂੰ ਮਿਲ ਕੇ ਉਹਨਾਂ ਉੱਤੇ ਬਖਸ਼ਿਸ਼ਾਂ ਕਰਨੀਆਂ ਸੱਚੇ ਪਾਤਸ਼ਾਹ ਜੀ ਨੇ ਤਾਂ, ਪਰ ਭਾਈ ਲਾਲੋ ਨੂੰ ਤਾਂ ਇਸੇ ਤਰ੍ਹਾਂ ਹੀ ਕਹਿ ਰਹੇ ਹੈ ਕਿ ਹੋਰ ਇਲਾਕਿਆਂ ਨੂੰ ਵੇਖਣ ਦੀ ਇੱਛਾ ਹੈ।
ਸਵਈਆ ਔਗਣ ਕੌਣ ਭਨੋ ਤਜ ਭੌਣ ਕੋ,
ਭਾਈ ਲਾਲੋ ਅੱਗੋਂ ਨਿਮਰਤਾ ਨਾਲ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਹੇ ਸੱਚੇ ਪਾਤਸ਼ਾਹ ਮੇਰੇ ਕੋਲੋਂ ਕਿਹੜਾ ਗੁਨਾਹ ਹੋ ਗਿਆ ਜਿਸ ਗੁਨਾਹ ਦੀ ਐਡੀ ਵੱਡੀ ਸਜ਼ਾ ਦੇ ਰਹੇ ਹੋ, ਮੇਰੇ ਘਰ ਨੂੰ ਛੱਡ ਕੇ ਜਾ ਰਹੇ ਹੋ ਸੱਚੇ ਪਾਤਸ਼ਾਹ ਆਪ ਜੀ।
ਕੌਣ ਕਰੋ ਦਰੁਤ ਕਿਉਂ ਨਾ ਰਹੋ।
ਹੇ ਸੱਚੇ ਪਾਤਸ਼ਾਹ ਜੀ, ਕਿਉਂ ਤੁਸੀਂ ਇੱਥੋਂ ਛੇਤੀ ਜਾਣਾ ਚਾਹੁੰਦੇ ਹੋ? ਕਿਉਂ ਨੀ ਮੇਰੇ ਪਾਸ ਆਪ ਟਿਕਣਾ ਚਾਹੁੰਦੇ? ਸੇਵਾ ਦਾ ਮੈਨੂੰ ਮੌਕਾ ਕਿਉਂ ਨੀ ਬਖਸ਼ਦੇ?
ਜਾਨੋ ਦਾਸ ਮੁਝੇ ਸੁਖ ਰਾਸ।
ਹੇ ਸੁਖਾਂ ਦੀ ਰਾਸ, ਸੁਖਾਂ ਦੇ ਘਰ ਧੰਨ ਗੁਰੂ ਨਾਨਕ ਦੇਵ ਜੀ, ਮੈਨੂੰ ਆਪਣਾ ਦਾਸ ਜਾਨਣਾ ਕਰੋ। ਮੈਂ ਤਾਂ ਆਪ ਜੀ ਦੇ ਦਰ ਦਾ ਸੇਵਕ ਹਾਂ, ਸੇਵਾ ਕਰਨ ਵਾਲਾ।
ਉਦਾਸ ਭਏ ਕਿ ਵਾਕ ਕਹੋ।
ਕਿਉਂ ਉਦਾਸ ਹੋ ਗਏ, ਕਿਉਂ ਉਪਰਾਮ ਹੋ ਗਏ, ਕਿਉਂ ਇਸ ਤਰ੍ਹਾਂ ਦੇ ਵਾਕ ਵਚਨ ਕਹਿ ਰਹੇ ਹੋ ਜਾਣ ਵਾਸਤੇ? ਮੈਥੋਂ ਮਹਾਰਾਜ ਆਪ ਜੀ ਦਾ ਵਿਛੋੜਾ ਨੀ ਸਹਾਰਿਆ ਜਾਣਾ।
ਸ੍ਰੀ ਪ੍ਰਭ ਭਾਖਤ ਔਗੁਣ ਤੋਰਨਾ।
ਭਾਈ ਲਾਲੋ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਹੇ ਭਾਈ ਲਾਲੋ, ਤੇਰੇ ਵਿੱਚ ਕੋਈ ਔਗਣ ਨਹੀਂ, ਨਾ ਹੀ ਤੂੰ ਕੋਈ ਗੁਨਾਹ ਕੀਤਾ ਹੈ।
ਮਾਨਵ ਮੂਰਖ ਜੰਤ ਲਹੋ।
ਇਹ ਮੂਰਖ ਲੋਕ ਜਿਹੜੇ ਆ, ਸਾਨੂੰ ਇੱਥੇ ਵੇਖ ਕੇ ਬਹੁਤੇ ਦੁਖੀ ਹੁੰਦੇ ਹੈ, ਬਹੁਤਾ ਗੁੱਸਾ ਕਰਦੇ ਆ ਮਨ ਦੇ ਅੰਦਰ।
ਸਤਸੰਗ ਰਹਿਣ ਭਲੋ।
ਉੱਥੇ ਰਹਿਣਾ ਚਾਹੀਦਾ, ਉੱਥੇ ਹੀ ਰਹਿਣਾ ਚੰਗਾ ਜਿੱਥੇ ਸਤਸੰਗਤ ਦਾ ਪ੍ਰਵਾਹ ਚੱਲਦਾ ਹੋਵੇ। ਸੰਗਤ ਦੇ ਵਿੱਚ ਰਹਿਣਾ ਹੀ ਠੀਕ ਹੋਇਆ ਕਰਦਾ ਹੈ।
ਬਾਸੁਰ ਰਹਿਣ ਆਨੰਦ ਅਹੋ।
ਸਤਸੰਗਤ ਕਰਦਿਆਂ ਰਾਤ ਦਿਨ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ, ਪ੍ਰਸੰਨਤਾ ਜੀਵਨ ਦੇ ਵਿੱਚ ਮਿਲਦੀ ਹੈ, ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ।
ਸੰਤ ਮਤੋ ਪਰਮੇਸ਼ਵਰ ਅੰਗ।
ਭਾਈ ਲਾਲੋ ਨੂੰ ਸਤਿਗੁਰੂ, ਭਾਈ ਲਾਲੋ ਅੱਗੋਂ ਸਤਿਗੁਰਾਂ ਨੂੰ ਕਹਿਣ ਲੱਗਾ, ਇਹ ਮਹਾਰਾਜ ਸੰਤਾਂ ਵਾਲਾ ਆਪ ਜੀ ਦਾ ਸੁਭਾਅ ਹੈ, ਇਸ ਕਰਕੇ ਪਰਮੇਸ਼ਵਰ ਹਮੇਸ਼ਾ ਹੀ ਆਪ ਜੀ ਦੇ ਪੱਖ ਦੇ ਵਿੱਚ, ਅੰਗ ਨਾਮ ਪੱਖ ਵਿੱਚ ਹੋਣਾ, ਆਪ ਜੀ ਦੇ ਪੱਖ ਵੱਲ, ਆਪ ਦੀ ਤਰਫ ਵੱਲ, ਆਪ ਜੀ ਦੀ ਸਹਾਇਤਾ ਵਿੱਚ ਵਾਹਿਗੁਰੂ ਪਰਮੇਸ਼ਰ ਵਰਤਦਾ ਹੈ।
ਲੋਕ ਤੋਂ ਮੈਂ ਖਿੱਚ ਕਿਉਂ ਦੁੱਖ ਪਾਵੇ।
ਇਹ ਲੋਕ ਤੁਹਾਨੂੰ ਵੇਖ ਕੇ ਕਿਉਂ ਦੁੱਖ ਪਾਉਂਦੇ ਆ, ਕਿਉਂ ਬਹੁਤਾ ਖਿੱਚਦੇ ਆ, ਗੁੱਸਾ ਕਰਦੇ ਆ? ਤੁਹਾਡਾ ਤਾਂ ਮਤਾ, ਤੁਹਾਡਾ ਸੁਭਾਅ ਤਾਂ ਸੱਚੇ ਪਾਤਸ਼ਾਹ ਸੰਤਾਂ ਵਾਲਾ, ਕਿਸੇ ਨੂੰ ਦੁੱਖ ਨਹੀਂ ਦੇਣਾ। ਸੰਤ ਕਰੈ ਨਹਿ ਵੈਰ ਕਾਹੂ ਸਿਉ, ਸਭ ਕੇ ਹਿੱਤ ਮੈਂ ਵਰਤੈ ਅਤ ਹੀ। ਸੰਤ ਕਿਸੇ ਨਾਲ ਕਦੇ ਵੈਰ ਨਹੀਂ ਕਰਦਾ, ਸਾਰਿਆਂ ਦੇ ਭਲੇ ਵਾਸਤੇ ਸੰਤ ਵਰਤਦਾ, ਸਭ ਦਾ ਹੀ ਭਲਾ ਹੋਵੇ, ਇਹ ਮਨ ਦੀ ਉਹਦੀ ਅਭਿਲਾਸ਼ਾ ਹੋਇਆ ਕਰਦੀ ਹੈ। ਸੰਤਾਂ ਵਾਲਾ ਸੁਭਾਅ ਹੈ ਸੱਚੇ ਪਾਤਸ਼ਾਹ ਆਪ ਜੀ ਦਾ।
ਕਾਜ ਨਹੀਂ ਕਿਸੇ ਸੰਗ ਤੁਮਾਰ।
ਮਹਾਰਾਜ ਤੁਹਾਡੇ ਤਾਂ ਨਾਲ ਤਾਂ ਕਿਸੇ ਨੂੰ ਕੋਈ ਕੰਮ ਨਹੀਂ, ਕਿਸੇ ਦੀ ਕੋਈ ਲੋੜ ਨਹੀਂ ਆਪ ਜੀ ਤੱਕ ਤਾਂ।
ਬਚੀ ਭਵ ਮਾਹੇ ਜੋ ਬਿਲ ਲਾਵੇ।
ਪਰ ਇਹ ਫਸੇ ਹੋਏ ਸੰਸਾਰ ਦੇ ਵਿੱਚ ਲੋਕ ਕਿਉਂ ਐਵੇਂ ਸੜਦੇ ਆ, ਈਰਖਾ ਕਰਦੇ ਆ, ਬਿਨਾਂ ਕਾਰਨ ਤੋਂ ਅਣਹੋਈ ਈਰਖਾ ਕਰ ਰਹੇ ਹਨ।
ਸੰਤਨ ਸੋ ਮਿਲ ਬੋਲਣ ਬੈਸਣ।
ਸੰਤਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਬਚਨ ਕਰਨਾ, ਉਹਨਾਂ ਦੇ ਪਾਸ ਬੈਠਣਾ,
ਹਿਰਤ ਹੀ ਹਿਰਦਾ ਹੁਲਸਾਵੇ।
ਸੰਤਾਂ ਦੇ ਦਰਸ਼ਨ ਕਰਕੇ ਤਾਂ ਹਿਰਦਾ ਪ੍ਰਸੰਨ ਹੋ ਜਾਂਦਾ ਹੈ, ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ, ਬਚਨ ਸੁਣ ਕੇ, ਦਰਸ਼ਨ ਕਰਕੇ, ਉਹਨਾਂ ਨਾਲ ਬਚਨ ਕਰਕੇ।
ਉਹ ਇੱਕ ਬਾਸਰ ਮੋਹੇ ਆਵਾਸ।
ਇਸ ਲਈ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰ ਕਰਕੇ ਤਾਂ ਮੇਰੇ ਹਿਰਦੇ ਨੂੰ ਸ਼ਾਂਤੀ ਆਉਂਦੀ ਹੈ, ਹਿਰਦੇ ਵਿੱਚ ਮੇਰੇ ਠੰਡ ਪਈ ਜਾਂਦੀ ਹੈ ਕੁਝ ਕੁ ਦਿਨ ਸੱਚੇ ਪਾਤਸ਼ਾਹ। ਇਸ ਲਈ ਮੈਨੂੰ ਤਾਰਨ ਵਾਸਤੇ, ਮੇਰਾ ਭਲਾ ਕਰਨ ਵਾਸਤੇ, ਮੈਨੂੰ ਸ਼ਾਂਤੀ ਦੇਣ ਵਾਸਤੇ ਕੁਝ ਦਿਨ ਸੱਚੇ ਪਾਤਸ਼ਾਹ ਹੋਰ ਮੇਰੇ ਘਰ ਵਿੱਚ ਰਹਿਣਾ ਕਰੋ।
ਰਹੋ ਸੁਖ ਰਾਸ ਭਲੇ ਤੁਮ ਭਾਵੇ।
ਇਹ ਸੁਖਾਂ ਦੇ ਖਜ਼ਾਨੇ ਜੇ ਤੁਸੀਂ ਰਹੋਗੇ ਇੱਥੇ ਤਾਂ ਮੇਰਾ ਇਸ ਵਿੱਚ ਭਲਾ ਹੈ। ਜੇ ਕਰਕੇ ਸੱਚੇ ਪਾਤਸ਼ਾਹ ਮੇਰੀ ਬੇਨਤੀ ਆਪ ਜੀ ਨੂੰ ਭਾ ਜਾਏ, ਪ੍ਰਵਾਨ ਹੋ ਜਾਏ, ਚੰਗੀ ਲੱਗੇ ਤਾਂ ਮੇਰੇ ਭਲੇ ਵਾਸਤੇ ਹੋਰ ਕੁਝ ਸਮਾਂ, ਕੁਝ ਦਿਨ ਆਪ ਮੇਰੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਆਪ ਰਹਿਣਾ ਕਰੋ, ਟਿਕਣਾ ਕਰੋ। ਇਉਂ ਬੇਨਤੀਆਂ ਕੀਤੀਆਂ ਭਾਈ ਲਾਲੋ ਜੀ ਨੇ।
ਸਰੋਣ ਸੁਣੇ ਬਚ ਫੇਰ ਕਹੇ ਉਹ ਤਾਂ।
ਜਦੋਂ ਭਾਈ ਲਾਲੋ ਦੀ ਬੇਨਤੀ ਸੁਣ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੇਰ ਬਚਨ ਕੀਤੇ।
ਸੱਚ ਕਹੋ ਇਹ ਪੂਰਨਾ ਰਾਈ।
ਭਾਈ ਲਾਲੋ ਤੂੰ ਸੱਚ ਕਹਿਣਾ ਕਿ ਪਰਮੇਸ਼ਰ ਦੇ ਪਿਆਰਿਆਂ ਦੇ ਦਰਸ਼ਨ ਕਰਨ ਦੇ ਨਾਲ, ਪਰਮੇਸ਼ਰ ਦੇ ਪਿਆਰਿਆਂ ਦੇ ਬਚਨ ਸੁਣ ਦੇ ਨਾਲ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨ ਨਾਲ ਬਿਲਕੁਲ ਮਨ ਸ਼ਾਂਤ ਹੋ ਜਾਂਦਾ ਹੈ, ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ, ਇਹਦੇ ਵਿੱਚ ਕੋਈ ਝੂਠ ਨਹੀਂ, ਤੂੰ ਕਿਹਾ ਸੱਚ ਹੀ ਕਿਹਾ ਹੈ।
ਵਿਕਰਾਲ ਸੰਸਾਰ ਵਿਆਕੁਲ,
ਇਹ ਜਿਹੜਾ ਸੰਸਾਰ ਹੈ ਇਹ ਬੜਾ ਭਿਆਨਕ ਹੈ, ਔਰ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਹੈ ਹਮੇਸ਼ਾ ਵਿਆਕੁਲ ਦੁਖੀ ਹੋਏ ਫਿਰਦੇ ਹਨ।
ਅਗਲ ਸੁਧ ਨਾ ਜਾਣਤ ਕਾਈ,
ਅਗਲੇਰੀ ਅਗਲੀ ਸੁਧ ਅਗਲੀ ਕੋਈ ਖਬਰ ਨਹੀਂ ਇਹਨਾਂ ਨੂੰ ਵਾਹਿਗੁਰੂ ਦੇ ਦਰ ਦੀ ਜਾਂ ਪ੍ਰਲੋਕ ਦੀ ਕਿਸੇ ਵੀ ਤਰ੍ਹਾਂ ਵਾਹ ਕਰਕੇ।
ਬੈਠਤ ਉਠਤ ਤੂਸਨ ਬੋਲਤ,
ਬੈਠਦਿਆਂ ਉਠਦਿਆਂ ਚੁੱਪ ਕੀਤਿਆਂ ਤੇ ਬੋਲਦਿਆਂ ਹੋਇਆ।
ਚਾਲਤ ਨਾਹਿਨ ਮੇਵਹ ਭਾਈ,
ਇਹਨਾਂ ਨੂੰ ਕੋਈ ਵੀ ਗੱਲ ਚੰਗੀ ਨਹੀਂ ਲੱਗਦੀ ਇਸ ਸੰਸਾਰ ਨੂੰ, ਇਹ ਨੁਕਤਾ ਚੀਨੀ ਕਰਦੇ ਆ ਹਮੇਸ਼ਾ, ਉੱਠਦਿਆਂ ਬੈਠਦਿਆਂ ਚੱਲਦਿਆਂ ਫਿਰਦਿਆਂ ਇਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਹੈ, ਐਸੀ ਸੰਸਾਰ ਦੀ ਹਾਲਤ ਹੈ।
ਨਾ ਗੁਜਰੇ ਇਹ ਨਾਲ ਭਲੇ,
ਇਹ ਸੰਸਾਰ ਕਿਸੇ ਨਾਲ ਭਲਿਆਈ ਨਹੀਂ ਕਰਦਾ, ਚੰਗੀ ਤਰ੍ਹਾਂ ਨਹੀਂ ਗੁਜਰਦਾ ਹੈ ਕਦੇ ਵਾਸਤੇ ਵੀ।
ਕਿਵਹੀ ਇਸ ਵਿੱਚ ਨਹੀਂ ਬਨ ਆਈ,
ਇਸ ਕਰਕੇ ਸੰਸਾਰ ਦੇ ਵਿੱਚ ਵਾਹਿਗੁਰੂ ਦੇ ਪਿਆਰਿਆਂ ਦੀ ਕਦੇ ਨਹੀਂ ਸੰਸਾਰ ਦੇ ਨਾਲ ਬਣੇ ਆਈ ਹੈ। ਭਗਤਾ ਤੈ ਸਹਿ ਸਾਰੀਆ ਜੋੜ ਕਦੇ ਨਾ ਆਇਆ, ਕਿਉਂ ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ, ਇਹ ਕਠਨ ਮਾਰਗ ਵਾਹਿਗੁਰੂ ਦੇ ਪ੍ਰਾਪਤੀ ਦੇ ਦਰ ਤੇ ਚੱਲਣ ਵਾਲੇ ਹੋਇਆ ਕਰਦੇ ਵਾਹਿਗੁਰੂ ਦੇ ਭਗਤ, ਇਸ ਕਰਕੇ ਸੰਸਾਰ ਦੇ ਨਾਲ ਕਦੇ ਜੋੜ ਨਹੀਂ ਬੈਠਦਾ, ਮਲਾਪ ਨਹੀਂ ਬੈਠਦਾ ਪ੍ਰਭੂ ਦੇ ਪਿਆਰਿਆਂ ਦਾ।
ਸ੍ਰੀ ਮੁਖ ਵਾਕ,
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਵਕਤ ਇਤਿਹਾਸ ਕੇ ਸ਼ਬਦ ਉਚਾਰਿਆ, ਭਾਈ ਬੰਨੋ ਵਾਲੀ ਬੀੜ ਦੇ ਅੰਦਰ ਇਹ ਸ਼ਬਦ ਆਉਂਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਇਹ ਸ਼ਬਦ ਨਹੀਂ ਆਇਆ। ਇਹ ਇਤਿਹਾਸਕ ਸ਼ਬਦ ਸਤਿਗੁਰਾਂ ਨੇ ਉਸ ਵਕਤ ਕਲਯੁਗ ਦੀ ਹਾਲਤ ਦੇ ਪਰਛਾਏ ਉਚਾਰਨਾ ਕੀਤਾ ਕਿ ਕਲਯੁਗ ਦੀ ਹਾਲਤ ਕੈਸੀ ਹੈ।
ਇਸ ਕਲੀਓ ਪੰਜ ਭੀਤਿਓ,
ਇਸ ਕਲਯੁਗ ਦੇ ਵਿਚ ਪੰਜ ਤਰ੍ਹਾਂ ਦਾ ਪਰਦਾ, ਪੰਜ ਤਰ੍ਹਾਂ ਦੀ ਦੀਵਾਰ ਖੜੀ ਕੀਤੀ ਹੋਈ ਹੈ ਲੋਕਾਂ ਨੇ, ਪਾਪੀਆਂ ਨੇ, ਕਠੋਰ ਮਨਾਂ ਵਾਲਿਆਂ ਨੇ।
ਕਿਉਂ ਕਰ ਰਾਖਾ ਪਤ,
ਕਿਵੇਂ ਪਤ ਇੱਜ਼ਤ ਰਹਿ ਜਾਵੇ, ਕਿਵੇਂ ਆਪਣੀ ਪਤ ਇੱਜ਼ਤ ਰੱਖੀ ਜਾਵੇ, ਬੜੀ ਕਠਿਨ ਹੈ, ਕਿਉਂਕਿ ਸੰਸਾਰ ਦੀ ਹਾਲਤ ਅਤੇ ਸੰਸਾਰੀ ਲੋਕਾਂ ਦੀ ਹਾਲਤ ਮਨਮੁਖਾਂ ਦੀ ਅਜੀਬੋ ਗਰੀਬ ਹੈ।
ਜੇ ਬੋਲਾਂ ਤਾਂ ਆਖੀਐ,
ਜੇ ਬੋਲਦੇ ਹਾਂ ਤਾਂ ਅੱਗੋਂ ਕੀ ਬੋਲਦੇ ਆ, ਕੀ ਜਵਾਬ ਦਿੰਦੇ ਆ, ਜੇ ਬੋਲ ਕੇ ਕੋਈ ਬਚਨ ਕੀਤਾ ਜਾਂਦਾ ਹੈ।
ਬੜਬੜ ਕਰੇ ਬਹੁਤ,
ਇਹ ਬਹੁਤਾ ਬੜਬੜ ਕਰਦਾ ਹੈ, ਜੇ ਕੋਈ ਬੋਲ ਕੇ ਕਿਸੇ ਨੂੰ ਕੋਈ ਬਚਨ ਕਿਹਾ ਜਾਂਦਾ ਤਾਂ ਸੰਸਾਰ ਨੂੰ ਬੋਲਦਾ ਵੀ ਚੰਗਾ ਨਹੀਂ ਲੱਗਦਾ।
ਚੁੱਪ ਕਰਾਂ ਤਾਂ ਆਖੀਐ,
ਜੇ ਚੁੱਪ ਕਰਕੇ ਬੈਠ ਜਾਂਦੇ ਹਾਂ ਤਾਂ ਕੀ ਕਹਿੰਦੇ ਆ ਲੋਕ।
ਇਸ ਘਟਨਾ ਹੀ ਮਤ,
ਇਹਨੂੰ ਮਤ ਨਹੀਂ ਹੈ, ਕੋਈ ਸੋਝੀ ਨਹੀਂ ਹੈ, ਤਾਂ ਬੇਵਕੂਫ ਹੈ, ਤਾਂ ਹੀ ਚੁੱਪ ਕਰਕੇ ਬੈਠਾ, ਬੋਲਦਾ ਨਹੀਂ ਹੈ, ਮੂਰਖ ਹੈ।
ਜੇ ਬਹਿ ਰਹਾ ਤਾਂ ਆਖੀਐ,
ਜੇ ਕਿਤੇ ਬੈਠ ਕਰਕੇ ਕੁਝ ਸਮਾਂ ਟਿਕ ਜਾਈਏ, ਚੌਂਕੜਾ ਮਾਰ ਲਈਏ, ਤਾਂ ਕੀ ਕਹਿੰਦੇ ਆ ਲੋਕ।
ਬੈਠਾ ਸੱਥਰ ਘੱਤ,
ਸੱਥਰ ਘੱਤ ਕੇ ਬੈਠ ਗਿਆ, ਇਸ ਤਰ੍ਹਾਂ ਦਾ ਬਚਨ ਬੋਲਦੇ ਇੰਨੇ ਮੂਰਖ ਲੋਕ, ਇਹ ਐਸੇ ਆ ਸੰਸਾਰ ਦੇ।
ਉੱਠ ਜਾਈ ਤਾਂ ਆਖੀਐ,
ਜੇ ਉੱਠ ਕਰਕੇ ਕਿਸੇ ਪਾਸੇ ਨੂੰ ਤੁਰ ਜਾਈਦਾ, ਫਿਰ ਕੀ ਕਹਿੰਦੇ ਆ, ਕਿਸ ਤਰ੍ਹਾਂ ਬੋਲਦੇ ਹਨ।
ਸ਼ਾਰ ਗਿਆ ਸਿਰ ਘੱਤ,
ਇਹ ਲੋਕਾਂ ਦੇ ਸਿਰ ਵਿੱਚ ਸਵਾਹ ਪਾ ਕੇ ਤੁਰ ਗਿਆ, ਇਸ ਤਰ੍ਹਾਂ ਦੇ ਮਾੜੇ ਸ਼ਬਦ ਇਹ ਸੰਸਾਰੀ ਬੋਲਦੇ ਹਨ।
ਜੇ ਕਰ ਨਿਮਾ ਤਾਂ ਆਖੀਐ,
ਜੇ ਕਰਕੇ ਨਿਉਂਦੇ ਹਾਂ ਨਿਮਰਤਾ ਦੇ ਵਿੱਚ ਆ ਕਰਕੇ, ਤਾਂ ਕੀ ਕਹਿੰਦੇ ਆ ਸੰਸਾਰੀ ਲੋਕ, ਮਨਮੁਖ ਲੋਕ।
ਡਰਦਾ ਕਰੇ ਭਗਤ,
ਕਹਿੰਦੇ ਡਰਦਾ ਹੋਇਆ ਭਗਤੀ ਕਰਦਾ, ਸਲਾਮਾਂ ਕਰਦਾ, ਐਵੇਂ ਨਹੀਂ ਕਰਦਾ, ਸਾਡੇ ਤੋਂ ਡਰਦਾ ਹੈ।
ਕਾਈ ਗੱਲੀ ਨਾ ਮੇਵਨੀ,
ਕਿਸੇ ਗੱਲ ਦੇ ਵਿੱਚ ਵੀ ਇਹ ਸੰਸਾਰ ਕਿਸੇ ਵੀ ਤਰ੍ਹਾਂ ਕਰਕੇ ਮਿਉਂਦਾ ਨਹੀਂ, ਭਾਵ ਮਿਲ ਕੇ ਨਹੀਂ ਚੱਲਦਾ ਇਸ ਸੰਸਾਰ, ਕਿਸੇ ਗੱਲ ਤੋਂ ਵੀ ਖੁਸ਼ ਨਹੀਂ ਹੈ।
ਜਿੱਥੇ ਕੱਢਾਂ ਝੱਤ,
ਜਿੱਥੇ ਬੈਠ ਕੇ ਕੋਈ ਝੱਤ ਥੋੜਾ ਸਮਾਂ ਵੀ ਨੰਘਾ ਲਈਏ, ਇਸ ਕਰਕੇ ਬਹੁਤ ਔਖਾ ਹੈ ਸੰਸਾਰ ਦੇ ਵਿਚ ਰਹਿਣਾ।
ਇੱਥੇ ਉੱਥੇ ਨਾਨਕ,
ਇਤਿਹਾਸਕ ਸ਼ਬਦ ਹੈ ਸਤਿਗੁਰਾਂ ਦਾ, ਸਤਿਗੁਰੂ ਜੀ ਕਹਿੰਦੇ ਭਾਈ ਇੱਥੇ ਉੱਥੇ ਲੋਕ ਪ੍ਰਲੋਕ ਦੇ ਵਿਚ ਤਾਂ।
ਕਰਤਾ ਰੱਖੇ ਪਤ,
ਉਹ ਕਰਤਾ ਵਾਹਿਗੁਰੂ ਹੀ ਇੱਜ਼ਤ ਰੱਖ ਸਕਦਾ, ਉਹੀ ਪਤ ਢੱਕ ਸਕਦਾ ਨਹੀਂ, ਸੰਸਾਰ ਤਾਂ ਲਾਉਣ ਦੀ ਕੋਈ ਕਸਰ ਨਹੀਂ ਛੱਡਦਾ। ਖੋਟੇ ਕੋ ਖਰਾ ਕਹੇ, ਖਰੇ ਸਾਰ ਨਾ ਜਾਣੇ, अंधे का नाउ पारखू कली काल बिडाने गुरबाणी विच भी ये सारी हालत लिखी है के कलयुग दे विच जिहड़ा सब तो वड्डा खोटा हो ना मनुख उनू कहणगे बड़ा खरा बड़ा चंगा बड़ा चंगा और खरे दी कोई कदर नहीं करेगा। अन्ने लोकां नू पारखू क्या करनगे वो बड़ा पारखू है। कली काल बिडाने कलयुग दे ऐसे लक्षण होणगे सच्चे पातशाह जी ने आप गुरबाणी विच बहुत विस्तार नाल इस शब्द विच कलयुग दे लक्षण लिखे हन। सो इस करके कलयुग दी हालत भाई लालो नू अते भाई मरदाने नू सतगुरु जी दसदे हन।
दोहरा सुन लालो संसार ते
भाई लालो सुनना करे जिहड़ा संसार है जितना भी रचिया होया
जे राख है करतार
इस रचे हो संसार विच जे परमेश्वर इज्जत पत रख लवे ताइयो रहिंदी है
तौ रहबो एह ते बन
ता इस दी इज्जत रह बण आउंदी है संसार दे अंदर ता रह सकदी है।
है एह गर्त अपार
नहीं ता अपार दुखां दा गर्त नामे खाता है संसार इत्थे रहना कोई सौखा नहीं बड़ा कठिन है दुखां दा घर है दुखां दा खाता है टोआ है।
दवैया शंद उदास और मह मरदाना
भाई मरदाने ने सतगुरु महाराज जी दे वचन सुने होर उदास हो गया और मन उपराम हो गया उपराम हो के कहन लगा
देख दुख है मत मंदे
महाराज साहब कहन लगे भाई लालो ए जेड़ा मरदाना है ना साडे नाल भाई मरदाना इन्हां मंदी मत वाले आंदियां गल्लां सुन के इन्हां नूं वेख के बहुता दुखी होया बैठा है।
सुन लालो मन दीन भयो बहु
ए भाई लालो ए मन दे विच बहुता उदास हो गया उपराम हो गया है भाई मरदाना जी इस करके साडे कोलो भाई मरदाने दा उदासताई दा दुख नहीं देखिया जांदा।
पुन पुन पद पद बंदे
इस करके ता साडी जान दी इच्छा बनी हुई है। जदों सतगुरु जी ने वचन कहे ता भाई लालो ने बार बार सतगुरां दे चरणा ते मत्था टेकिया नमस्कारां कीतियां ते बेनती कीती
एक मास मुझ रहो अवासु
हे सच्चे पातशाह मेरी बेनती है कि एक मास महीना मेरे घर विच जरूर होर ठहर ना करो एक महीना दर्शना दी दात बख्शो
बिना बिलोको स्वामी
हे मालक सच्चे पातशाह मेरी बेनती सुन के मेरे तरफ भी देखो मेरी निम्रता नू भी तको मेरी भावना नू भी वेखो सच्चे पातशाह मेरी श्रद्धा ता पूरी करो निंदकां तो की लेना दोखियां तो मंदी मत वालियां तो की लेना मेरी भी कोई बेनती है मेरी भी श्रद्धा है मेरी भी भावना है मेरे हिरदे दी भी गरीबी वाल देखना करो सच्चे पातशाह मेरी जरूर बेनती प्रवान करो सच्चे पातशाह
पुन गवन हो जित इच्छा हो वह
एक महीना होर दर्शन बख्श दियो फिर जितर नु इच्छा होएगी सच्चे पातशाह आप जी ने चले जाना।
श्री गुर अंतर जामी
हे अंतर जामी सतगुरु श्रोमणी सतगुरु जी आप सब कुछ जान दियो अंतर जामी इस करके क्या महाराज मेरे मन दी भावना भी तुसी वेख दियो जान दियो केरे मेरे मन विच श्रद्धा है कि नहीं है ये आप जी नूं पता मैं उत्तों उत्तों बेनतियां नहीं करदा मनो बेनती करदा मेरे हृदय दी इच्छा है तुसी तां अंतरजामी जानी जान हो सतगुरु सच्चे पातशाह जी
देख दीनता दास ईठ की
जदों भाई लालो दी अपने सेवक दी बहुती निम्रता वेखी सतगुरां ने
मान लए ते बैना
उस वक्त भाई लालो दी बेनती मान लई कहंदे चंगा भाई लालो तेरी इच्छा एक महीना सानू अपने पास रखण दी है ता जरूर तेरा बचन मनांगे
लालो बचन ना मेटिया जाई
हे भाई लालो तेरा बचन साडे कोलो मोड़िया नहीं जांदा है कदे वास्ते भी तू इन्नी श्रद्धा भावना दे नाल सेवा कीती है प्रसन्नता लेना कीती है
भगत भए गुर ऐना
उस वक्त गुणा दा घर धन श्री गुरु नानक देव जी ने प्रवानगी दे दित्ती कह दिता चंगा भाई लालो जरूर रहांगे
एक मास रहिए मरदाना
फिर महाराज मरदाने दे चेहरे वल वेख के कहंदे क्यों भाई मरदाने एक महीना तां आपां होर रहिए इत्थे भाई लालो दी इच्छा है आपां जरूर इच्छा पूरी करनी है ਆਪਣੇ ਪਿਆਰਿਆਂ ਨਾਲ ਸਲਾਹ ਕਰਦੇ ਆ ਸੱਚੇ ਪਾਤਸ਼ਾਹ ਜੀ ਇੰਨਾ ਮਾਣ ਦੇ ਰਹੇ ਹਨ।
ਬਹਰੋਂ ਕਰਹਿ ਪਿਆਨਾ,
ਫੇਰ ਭਾਈ ਮਰਦਾਨਿਆ ਆਪਾਂ ਫੇਰ ਪਿਆਨਾ ਕਰਾਂਗੇ, ਫੇਰ ਤੁਰਾਂਗੇ ਇੱਕ ਮਹੀਨੇ ਬਾਅਦ ਇੱਥੋਂ।
ਤ੍ਰਿਸਕਾਰ ਇਸ ਕੋ ਕਹਿ ਕੈਸੇ,
ਭਾਈ ਲਾਲੋ ਦਾ ਜਿਹੜਾ ਨਰਾਦਰ ਹੈ ਇਹਦੇ ਬਚਨਾਂ ਦਾ ਕਿਵੇਂ ਕਰੀਏ। ਭਾਈ ਲਾਲੋ ਦੇ ਬਚਨਾਂ ਦਾ ਸਨਮਾਨ ਰੱਖਣਾ ਵੀ ਆਪਣਾ ਫਰਜ਼ ਹੈ। ਆਪਾਂ ਭਾਈ ਲਾਲੋ ਦੇ ਬਚਨਾਂ ਦਾ ਮਾਣ ਰੱਖਣਾ, ਇਹਦੀ ਬੇਨਤੀ ਦਾ ਸਤਿਕਾਰ ਰੱਖਣਾ ਹੈ।
ਜਾਵੇਂ ਆਨ ਅਸਥਾਨਾ,
ਇਸ ਕਰਕੇ ਭਾਈ ਲਾਲੋ ਦਾ ਜੇ ਅਸੀਂ ਹੋਰ ਕਿਤੇ ਚਲੇ ਵੀ ਜਾਂਦੇ ਹਾਂ ਤਾਂ ਭਾਈ ਲਾਲੋ ਦਾ ਨਰਾਦਰ ਹੋਏਗਾ, ਇਸ ਗੱਲ ਵਿਚ ਉਹਦੀ ਬੇਨਤੀ ਦਾ ਸਤਿਕਾਰ ਨਹੀਂ ਰਹੇਗਾ।
ਰਹੇ ਦਿਆਲ ਏਮਨਾ ਵਾਧੂ,
ਕਿਉਂ ਦਿਆਲਤਾ ਦੇ ਘਰ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਏਮਨਾਬਾਦ ਦੀ ਧਰਤੀ ਤੇ ਠਹਿਰਨਾ ਕੀਤਾ, ਰਹਿਣਾ ਕੀਤਾ, ਬਹੁਤੀਆਂ ਬੇਨਤੀਆਂ ਮੰਨ ਕੇ।
ਬਾਸਰ ਦੋਏ ਬਤੀਤੇ,
ਜਦੋਂ ਦੋ ਦਿਨ ਬੀਤ ਗਏ ਗੁਜਰ ਗਏ ਸਤਿਗੁਰਾਂ ਨੂੰ ਠਹਿਰੇ ਹੋਇਆਂ ਨੂੰ,
ਜਿਸ ਕਰੁਣਾ ਤੇ ਜਨਮ ਮਰਨ ਗਾਤ,
ਜਿਨ੍ਹਾਂ ਦੀ ਕਿਰਪਾ ਦੇ ਨਾਲ ਜਿਹੜੇ ਸਤਿਗੁਰੂ ਆਪਣੀ ਜਦੋਂ ਕਿਰਪਾ ਦੀ ਦ੍ਰਿਸ਼ਟੀ ਪਾ ਦਿੰਦੇ ਆ ਨਾ ਤਾਂ ਜੰਮਣ ਮਰਨ ਦੀ ਗਤੀ, ਜੰਮਣ ਮਰਨ ਦਾ ਰਸਤਾ ਦੇ ਦੂਰ ਕਰ ਦਿੰਦੇ ਆ। ਗਤ ਨਾਮ ਰਸਤੇ ਦਾ ਵੀ ਹੁੰਦਾ, ਗਤ ਨਾਮ ਚਾਲ ਦਾ ਵੀ ਹੁੰਦਾ। ਜੰਮਣ ਮਰਨ ਦੀ ਜਿਹੜੀ ਸਾਧ ਸੰਗਤ ਦੀ ਗਤੀ ਹੈ, ਉਸ ਜੰਮਣ ਮਰਨ ਦੇ ਗੇੜੇ ਨੂੰ, ਗਤੀ ਨਾਮ ਗੇੜੇ ਦਾ ਵੀ ਹੈ, ਜੰਮਣ ਮਰਨ ਦੇ ਗੇੜੇ ਨੂੰ ਸੱਚੇ ਪਾਤਸ਼ਾਹ ਜੀ ਜਿਹੜੇ ਕੱਟਣ ਵਾਲੇ ਹੈ ਕਿਰਪਾ ਦੀ ਦ੍ਰਿਸ਼ਟੀ ਕਰਕੇ, ਜਿਨ੍ਹਾਂ ਦੀ ਕਿਰਪਾ ਦੇ ਵਿਚ, ਜਿਨ੍ਹਾਂ ਦੀ ਅੰਮ੍ਰਿਤ ਰੂਪੀ ਨਿਗਾਹ ਦੇ ਵਿਚ ਏਡੀ ਵੱਡੀ ਕਿਰਪਾ ਵਰਸਦੀ ਹੈ ਕਿ ਜੰਮਣ ਮਰਨ ਦੇ ਗੇੜੇ ਨੂੰ ਮੇਟ ਦਿੰਦੇ ਆ ਸੱਚੇ ਪਾਤਸ਼ਾਹ, ਇਸੀ ਕਿਰਪਾ ਦੀ ਦ੍ਰਿਸ਼ਟੀ ਜਦੋਂ ਪਾ ਦਿੰਦੇ ਹਨ।
ਨਾਮ ਜਪੇ ਜਮ ਪੀਤੇ,
ਜਿਨ੍ਹਾਂ ਦਾ ਨਾਮ ਜਪਣ ਦੇ ਨਾਲ ਜਮ ਵੀ ਡਰ ਜਾਂਦੇ ਹਨ, ਐਡੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਤਾਪ ਹੈ, ਨਾਮ ਸੁਣਤ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜਿਉ ਵੇ ਪ੍ਰਵਾਹਾ ਹੈ।
ਆਸਨ ਪੈ ਆਸੀਨ ਕਿਰਪਾਲਾ,
ਕਿਰਪਾ ਦੇ ਘਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਫੇਰ ਭਾਈ ਲਾਲੋ ਦੀ ਬੇਨਤੀ ਸੁਣ ਕੇ ਆਸਨ ਉੱਤੇ ਬੈਠ ਗਏ, ਸਜ ਗਏ ਹਨ।
ਪੈਰ ਪਲੋਟਤ ਲਾਲੋ,
ਭਾਈ ਲਾਲੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਮਲਦਾ ਹੈ, ਭਾਵ ਸਤਿਗੁਰਾਂ ਦੇ ਚਰਨ ਘੁੱਟ ਰਿਹਾ ਹੈ, ਇੰਨੀ ਸ਼ਰਧਾ ਦੇ ਨਾਲ ਸੇਵਾ ਕਰਦਾ ਹੈ ਸਤਿਕਾਰ ਦੇ ਨਾਲ।
ਜੇ ਕੋ ਮਨ ਜਨ ਧਿਆਨ ਧਰਤ ਹੈ,
ਜਿਨ੍ਹਾਂ ਸਤਿਗੁਰਾਂ ਦਾ ਮੁਨੀ ਲੋਕ, ਜਨ ਭਗਤ ਲੋਕ ਅੱਠੇ ਪਹਿਰ ਜਿਨ੍ਹਾਂ ਚਰਨਾਂ ਦਾ ਧਿਆਨ ਧਾਰਦੇ ਹੈ ਹਮੇਸ਼ਾ ਵਾਸਤੇ,
ਬਸ ਹੈ ਜੇ ਉਰਨ ਹੈ ਕਾਲੋ,
ਔਰ ਕਲਯੁਗ ਦੇ ਵਿਚ ਜਿਨ੍ਹਾਂ ਦੇ ਉਰ ਹਿਰਦੇ ਦੇ ਵਿਚ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨ ਵਸਦੇ ਹੈ ਨਾ, ਉਹਨਾਂ ਦੇ ਨੇੜੇ ਕਲਯੁਗ ਦੇ ਪਾਪ ਨਹੀਂ ਆ ਸਕਦੇ। ਕਲਯੁਗ ਦੇ ਜਿਹੜੇ ਪਾਪ ਆ ਉਹਨਾਂ ਤੋਂ ਦੂਰ ਹੋ ਜਾਂਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨ ਵਸਦੇ ਉਹਨਾਂ ਦੇ ਨੇੜੇ ਕਾਲ ਨਹੀਂ ਆ ਸਕਦਾ, ਇਹਨਾਂ ਸਤਿਗੁਰਾਂ ਦੇ ਚਰਨਾਂ ਦੇ ਧਿਆਨ ਦਾ ਫਲ ਹੈ।
ਵੈਸੇ ਨਿਕਟ ਭਨਤ ਮਰਦਾਨਾ,
ਉਸ ਵਕਤ ਭਾਈ ਮਰਦਾਨੇ ਨੇ ਨੇੜੇ ਹੋ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਜਦੋਂ ਠਹਿਰਨ ਦੀ ਪ੍ਰਵਾਨਗੀ ਦਿੱਤੀ ਸੱਚੇ ਪਾਤਸ਼ਾਹ ਜੀ ਨੇ,
ਤੂੰ ਮਹਿਆ ਬਹੁ ਦਿਨ ਰਹਿਣਾ,
ਇਹ ਮਹਾਰਾ ਤੁਸੀਂ ਤਾਂ ਬਹੁਤ ਦਿਨ ਹੁਣ ਇੱਥੇ ਰਹਿਣਾ, ਠਹਿਰਨਾ ਹੈ ਇਸ ਨਗਰ ਦੇ ਅੰਦਰ,
ਦੇਹੋ ਨਿਰਦੇਸ਼ ਜਾਓ ਤਲਵੰਡੀ,
ਜੇ ਮੈਨੂੰ ਆਗਿਆ ਦੇ ਦਿਓ ਤਾਂ ਮਹਾਰਾਜ ਮੈਂ ਨੇੜੇ ਇੱਥੋਂ ਕੁਝ ਦੂਰੀ ਤੇ ਤਲਵੰਡੀ ਆਪਣਾ ਨਗਰ ਹੈ, ਮੈਂ ਉੱਥੇ ਜਾ ਆਵਾਂ, ਪਰਿਵਾਰ ਨੂੰ ਮਿਲ ਆਵਾਂ।
ਕਹੋ ਤਹਾਂ ਜੋ ਕਹਿਣਾ,
ਮਹਾਰਾਜ ਜੋ ਤੁਸੀਂ ਕਹੋਗੇ ਉਹੀ ਜਾ ਕੇ ਆਪ ਜੀ ਦੀ ਖਬਰ ਦੇ ਦਿਆਂਗਾ, ਕਹਿ ਕੇ ਤੁਸੀਂ ਭਾਈ ਬਾਲੇ ਦੇ ਨਾਲ ਇੱਥੇ ਹੀ ਠਹਿਰਨਾ ਕਰੋ, ਮੈਂ ਤਲਵੰਡੀ ਜਾ ਆਵਾਂ ਜੇ ਤੁਸੀਂ ਆਗਿਆ ਦੇ ਦਿਓ ਮੈਨੂੰ।
ਤੂਰਨ ਤਹਿਤੇ ਆਵੋ ਤੁਮ ਢੇਰ,
ਮਹਾਰਾਜ ਬਹੁਤਾ ਸਮਾਂ ਨਹੀਂ ਲਾਵਾਂਗਾ, ਛੇਤੀ ਜਾਵਾਂਗਾ, ਛੇਤੀ ਉੱਥੋਂ ਵਾਪਸ ਆਪ ਜੀ ਦੇ ਪਾਸ ਮੁੜ ਕੇ ਆ ਜਾਵਾਂਗਾ ਮੈਂ।
ਦਿਲ ਮਨਾ ਕਹੂੰ ਲਗਾਵੋ,
ਦੇਰੀ ਨਹੀਂ ਲਾਵਾਂਗਾ, ਉੱਥੇ ਲੰਮਾ ਸਮਾਂ ਨਹੀਂ ਠਹਿਰਾਂਗਾ ਸਤਿਗੁਰੂ ਜੀ।
ਨਿਜ ਪਰਿਵਾਰ ਹੈ ਦੇ ਖਬਰ ਸਭ,
ਔਰ ਮਹਾਰਾਜ ਜਿਹੜਾ ਮੇਰਾ ਪਰਿਵਾਰ ਹੈ ਤੇ ਆਪ ਜੀ ਦਾ ਪਰਿਵਾਰ ਹੈ, ਸਾਰੀ ਆਪ ਜੀ ਦੀ ਖਬਰਸਾਰ ਪਰਿਵਾਰ ਨੂੰ ਮੈਂ ਦੇ ਆਵਾਂ।
ਹੋ ਨਾਨਕ ਸੰਗ ਜਾਵੋ,
ਇਸ ਕਰਕੇ ਹੈ ਸੱਚੇ ਪਾਤਸ਼ਾਹ ਜੀ ਖਬਰ ਜੇ ਸਾਰੇ ਪਰਿਵਾਰ ਦੀ ਅਤੇ ਆਪ ਜੀ ਦੀ ਖਬਰ, ਆਪਣੀ ਖਬਰ ਔਰ ਆਪ ਜੀ ਦੀ ਸਾਰੀ ਖਬਰ ਪਰਿਵਾਰ ਨੂੰ ਦੇ ਕੇ ਹੇ ਸੱਚੇ ਪਾਤਸ਼ਾਹ ਜੀ ਫੇਰ ਮੈਂ ਆ ਜਾਵਾਂਗਾ ਆਪ ਜੀ ਦੇ ਪਾਸ ਹੀ ਫੇਰ ਨਾਲ ਚੱਲਾਂਗਾ।
ਘਰ ਮਹਿ ਜੀਉ ਬਸਤ ਹੈ ਤੇਰੋ।
ਤਾਂ ਉਸ ਵਕਤ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਚੰਗਾ ਮਰਦਾਨਿਆ, ਜੇ ਤੇਰੀ ਇੱਛਾ ਹੈ ਨਗਰ ਨੂੰ ਜਾਣ ਦੀ ਤਾਂ ਤੂੰ ਜਾਇਆ, ਕਿਉਂਕਿ ਤੇਰਾ ਵੀ ਪਰਿਵਾਰ ਨਗਰ ਦੇ ਵਿੱਚ ਘਰ ਦੇ ਵਿੱਚ ਵਸਦਾ ਹੈ, ਰਹਿੰਦਾ ਹੈ।
ਜਾਹੋ ਦਰੁੱਤ ਪੁਨ ਆਈਆ।
ਚੰਗਾ ਜੇ ਜਾਣਾ ਤਾਂ ਜਾਇਆ, ਪਰ ਦਰੁੱਤ ਛੇਤੀ ਮੁੜ ਕੇ ਆ ਜਾਈ, ਦੇਰੀ ਨਾ ਲਾਈ ਬਹੁਤੀ ਉੱਥੇ।
ਹਮਰੀ ਸੁਧ ਜਿਹੇ ਬਿਦ ਕੀ ਦੇਖੋ।
ਜਿਹੋ ਜੀ ਤੂੰ ਸਾਡੀ ਹਾਲਤ ਵੇਖੀ ਹੈ ਨਾ, ਓਹੋ ਜੀ ਤੂੰ ਦੱਸ ਦਈ, ਹੋਰ ਕੋਈ ਵਿਸ਼ੇਸ਼ ਸੁਨੇਹਾ ਨਹੀਂ ਦੇਣਾ ਬਣਾ ਕੇ, ਜਿਸ ਤਰ੍ਹਾਂ ਦੇ ਅਸੀਂ ਹੈਗੇ ਆ ਉਹ ਜੀ ਸਾਡੀ ਖਬਰ ਦੇ ਦਈ ਪਿਤਾ ਔਰ ਮਾਤਾ ਜੀ ਨੂੰ ਤੇ ਪਰਿਵਾਰ ਨੂੰ।
ਜੈਸੀ ਇਹ ਠਾਂ ਦਈਏ,
ਉੱਥੇ ਜਾ ਕੇ ਉਹੀ ਖਬਰ ਦਈ ਜੋ ਤੂੰ ਸਾਨੂੰ ਵੇਖਿਆ ਤੇ ਤੱਕਿਆ ਹੈ ਆਪਣੀਆਂ ਅੱਖਾਂ ਦੇ ਨਾਲ।
ਲੈ ਰਜਾਏ ਮਰਦਾਨਾ ਗਬਨਿਓ।
ਉਸ ਵਕਤ ਸਤਿਗੁਰਾਂ ਤੋਂ ਰਜਾਏ ਨਾਮ ਆਗਿਆ ਲੈ ਕੇ ਭਾਈ ਮਰਦਾਨਾ ਜੀ ਚੱਲ ਪਏ ਤਲਵੰਡੀ ਨੂੰ, ਨਨਕਾਣਾ ਸਾਹਿਬ ਨੂੰ, ਏਮਨਾਬਾਦ ਤੋਂ।
ਮਿਲਿਓ ਜਾਏ ਪਰਿਵਾਰੂ।
ਭਾਈ ਮਰਦਾਨਾ ਆਪਣੇ ਪਰਿਵਾਰ ਨੂੰ ਵੀ ਜਾ ਕੇ ਮਿਲਿਆ, ਸਾਰੀ ਸੁਖ ਸਾਂਦ ਪੁੱਛਣਾ ਕੀਤੀ ਹੈ।
ਇਹ ਪਸ਼ਚਾਤ ਦਾਸ ਦੁੱਖ ਖੰਡਨ।
ਉਸ ਤੋਂ ਬਾਅਦ ਜਦੋਂ ਭਾਈ ਮਰਦਾਨਾ ਜੀ ਚਲੇ ਗਏ, ਸੇਵਕਾਂ ਦੇ ਦੁੱਖਾਂ ਨੂੰ ਮੇਟਣ ਵਾਲੇ, ਨਾਸ ਕਰਨ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ।
ਰਾਜਤ ਨਗਰ ਉਦਾਰੂ।
ਇਸ ਬਹੁਤ ਵੱਡੇ ਨਗਰ ਦੇ ਅੰਦਰ, ਏਮਨਾਬਾਦ ਦੇ ਅੰਦਰ ਭਾਈ ਲਾਲੋ ਦੇ ਘਰੇ ਰਹਿ ਰਹੇ ਹਨ ਸੱਚੇ ਪਾਤਸ਼ਾਹ ਜੀ।
ਬਾਸੁਰ ਬਨ ਮਹਿ ਜਾਏ ਬਿਰਾਜਾ।
ਔਰ ਰੋਜ਼ਾਨਾ ਸਤਿਗੁਰੂ ਜੀ ਦਾ ਕੀ ਨਿਯਮ ਹੈ, ਅੰਮ੍ਰਿਤ ਵੇਲੇ ਨਿਤਨੇਮ ਅਤੇ ਸਿਮਰਨ ਕਰਨ ਤੋਂ ਉਪਰੰਤ, ਦਿਨ ਚੜ੍ਹਨ ਤੋਂ ਪਹਿਲਾਂ ਸਾਧ ਸੰਗਤ ਜੀ ਜੋ ਦੂਰ ਦੁਰਾਡੇ ਜੰਗਲ ਹੈ, ਜੰਗਲ ਦੇ ਵਿੱਚ ਇਕਾਂਤ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਚਲੇ ਜਾਂਦੇ।
ਕਮਲ ਬਦਨ ਦੁੱਖ ਕਦਨਾ।
ਕਮਲ ਵਰਗਾ ਜਿਨ੍ਹਾਂ ਦਾ ਬਦਨ ਚਿਹਰਾ ਹੈ ਹਮੇਸ਼ਾ ਹੀ ਖਿੜਿਆ ਹੋਇਆ ਹੈ, ਔਰ ਦਾਸਾਂ ਦੇ ਦੁੱਖਾਂ ਨੂੰ ਕੱਟਣ ਵਾਲੇ, ਨਾਸ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ।
ਜਪਹਿ ਬਿਭਾਵਰ ਹੋਵਹਿ ਲਿਖਹੀ।
ਸਾਰਾ ਦਿਨ ਸਤਿਗੁਰੂ ਜੀ ਇਕਾਂਤ ਜੰਗਲ ਵਿੱਚ ਬੈਠ ਕੇ ਬਹੁਤ ਵੱਡਾ ਸਿਮਰਨ ਦਾ ਤਪ ਕਰਦੇ ਹੈ, ਕਮਾਈ ਕਰਦੇ ਹੈ। ਜਦੋਂ ਸੰਧਿਆ ਪੈਂਦੀ ਹੈ, ਦਿਨ ਛਿਪਦਾ ਹੈ, ਉਦੋਂ ਹੀ ਸੱਚੇ ਪਾਤਸ਼ਾਹ ਫਿਰ ਵਾਪਸ ਨਗਰ ਨੂੰ, ਏਮਨਾਬਾਦ ਨੂੰ, ਭਾਈ ਲਾਲੋ ਦੇ ਘਰ ਨੂੰ ਆ ਜਾਂਦੇ ਹਨ।
ਆਵਹਿ ਲਾਲੋ ਸਦਨਾ।
ਭਾਈ ਲਾਲੋ ਦੇ ਘਰ ਵਿੱਚ ਸਤਿਗੁਰੂ ਜੀ ਫਿਰ ਵਾਪਸ ਆ ਜਾਂਦੇ ਹਨ ਸੱਚੇ ਪਾਤਸ਼ਾਹ ਜੀ।
ਕਰਤ ਪ੍ਰੀਤ ਸੋ ਅਸਨ ਤਿਆਰਾ।
ਭਾਈ ਲਾਲੋ ਬਹੁਤੇ ਪ੍ਰੇਮ ਨਾਲ, ਬਹੁਤੀ ਪ੍ਰੀਤੀ ਦੇ ਨਾਲ ਸਤਿਗੁਰਾਂ ਵਾਸਤੇ ਸ਼ਰਧਾ ਦੇ ਨਾਲ ਭੋਜਨ ਤਿਆਰ ਕਰਦਾ, ਲੰਗਰ ਸਜਾਉਂਦਾ ਹੈ।
ਬਿਨਾ ਭਾਖ ਅਚਵਾਵੈ।
ਬੇਨਤੀ ਕਰਕੇ ਸ਼ਿਕਾਉਂਦਾ, ਆਪ ਤਾਂ ਕਦੇ ਛਕਣ ਦਾ ਫੁਰਨਾ ਹੀ ਨਹੀਂ ਕੀਤਾ, ਦੁੱਖ ਅਤੇ ਭੁੱਖ ਸਤਿਗੁਰਾਂ ਨੇ ਦਿੱਤੀ ਹੋਈ ਸੀ, ਸੇਵਕਾਂ ਦੀ, ਗੁਰਸਿੱਖਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਛਕਿਆ ਕਰਦੇ ਸਨ। ਇਸ ਕਰਕੇ ਭਾਈ ਲਾਲੋ ਬੇਨਤੀ ਕਰਕੇ ਸਤਿਗੁਰਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਂਦਾ।
ਭਗਤ ਵਤਸਲ ਬਹੁ ਭਗਤ ਦੇਖ ਕੇ।
ਭਗਤਾਂ ਦੇ ਵਤਸਲ ਪਿਆਰੇ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੀ ਭਗਤੀ ਨੂੰ, ਭਾਈ ਲਾਲੋ ਦੇ ਪ੍ਰੇਮ ਨੂੰ ਤੱਕ ਕਰਕੇ
ਭੋਜਨ ਤੇ ਘਰ ਪਾਵੈ।
ਉਹ ਭਾਈ ਲਾਲੋ ਦੇ ਘਰ ਦਾ ਭੋਜਨ ਪਾਉਂਦੇ ਆ, ਭਾਵ ਛਕਣਾ ਕਰਦੇ ਆ ਸੱਚੇ ਪਾਤਸ਼ਾਹ।
ਸਦਾ ਅਧੀਨ ਦਾਸ ਕੇ ਜੋ।
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਸਦਾ ਦਾਸਾਂ ਸੇਵਕਾਂ ਦੇ ਅਧੀਨ ਰਹਿਣ ਵਾਲੇ, ਦਾਸਾਂ ਦੇ ਵਸ ਵਿੱਚ ਕੀਤੇ ਹੋਏ ਆ। ਮੇਰੀ ਬਾਂਧੀ ਭਗਤ ਛਡਾਵੈ, ਬਾਂਧੀ ਭਗਤ ਨਾ ਛੂਟੈ ਮੋਹੇ। ਐਡੇ ਵੱਡੇ ਦਿਆਲੂ ਸਤਿਗੁਰੂ ਜੀ ਹਮੇਸ਼ਾ ਦਾਸਾਂ ਭਗਤਾਂ ਪਿਆਰਿਆਂ ਦੇ ਅਧੀਨ ਰਹਿਣ ਵਾਲੇ।
ਜਾਤ ਕੋ ਜਾਤ ਨਾ ਜਾਣੈ।
ਨਾ ਕੋਈ ਸ੍ਰੇਸ਼ਟ ਜਾਤ ਵੇਖਦੇ, ਨਾ ਕੋਈ ਨੀਵੀਂ ਜਾਤ ਵੇਖਦੇ ਆ, ਕੇਵਲ ਪ੍ਰੇਮਾ ਭਗਤੀ ਨੂੰ, ਪ੍ਰੇਮ ਨੂੰ ਅਤੇ ਸ਼ਰਧਾ ਨੂੰ ਹੀ ਤੱਕਦੇ ਹਨ ਸੱਚੇ ਪਾਤਸ਼ਾਹ।
ਗੁਣ ਚਤੁਰਾਈ ਰੀਝ ਨਾਹੀ।
ਨਾ ਕਿਸੇ ਦੇ ਗੁਣ ਵੇਖ ਕੇ ਕਿਹਦੇ ਵਿੱਚ ਬਹੁਤੇ ਗੁਣ ਹੈ, ਨਾ ਕਿਸੇ ਦੀਆਂ ਚਲਾਕੀਆਂ ਨੂੰ ਵੇਖ ਕੇ ਕਿ ਬਹੁਤਾ ਹੀ ਚਲਾਕ ਚੁਸਤ ਹੈ, ਬੜੀਆਂ ਇਹਨੂੰ ਸਿਆਣਪਾਂ ਚਲਾਕੀਆਂ ਕਰਨੀਆਂ ਆਉਂਦੀਆਂ ਹਨ, ਇਹਨਾਂ ਗੱਲਾਂ ਤੇ ਕਦੇ ਸਤਿਗੁਰੂ ਜੀ ਪ੍ਰਸੰਨ ਨਹੀਂ ਹੁੰਦੇ ਵੇਖ ਕੇ ਕਦੇ ਵਾਸਤੇ ਵੀ।
ਭਾਉ ਭਗਤ ਪਹਿਚਾਨੈ।
ਕੇਵਲ ਪ੍ਰੇਮਾ ਭਗਤੀ ਨੂੰ ਹੀ ਪਹਿਚਾਣਦੇ ਆ ਕਿ ਪ੍ਰੇਮਾ ਭਗਤੀ ਕਿੰਨੀ ਕੁ ਇਹਨਾਂ ਦੇ ਹਿਰਦੇ ਵਿੱਚ, ਉਸ ਨੂੰ ਤੱਕ ਕੇ ਹੀ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਕੇ ਬਖਸ਼ਿਸ਼ਾਂ ਕਰਦੇ ਆਪਣੇ ਪਿਆਰਿਆਂ ਦੇ ਉੱਤੇ।
ਜਿਜ ਕਰੀ ਤਜ ਬੈਸ ਤਹਾਂ ਕੇ।
ਇਹੋ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਖੱਤਰੀ ਹੈ, ਭਾਵੇਂ ਕੋਈ ਵੈਸ ਹੈ, ਉੱਚੀਆਂ ਜਾਤਾਂ ਵਾਲੇ ਜਿੰਨੇ ਵੀ ਲੋਕ ਵਸਦੇ ਸਨ,
ਸੁੰਦਰ ਹੁਤੋ ਤੇ ਖਾਨਾ,
ਪਰ ਮਹਾਰਾਜ ਨੇ ਉਹਨਾਂ ਉੱਚੀਆਂ ਜਾਤੀਆਂ ਵਾਲਿਆਂ ਦੇ ਗੁਣ, ਉਹਨਾਂ ਦੀ ਉੱਚੀ ਜਾਤ ਦਾ ਪੱਖ ਨਹੀਂ ਵੇਖਿਆ। ਜਿਹੜਾ ਸ਼ੂਦਰਾਂ ਦੀ ਜਾਤੀ ਵਿੱਚੋਂ ਭਾਈ ਲਾਲੋ ਸੀ, ਉਹਦੇ ਘਰ ਵਿੱਚ ਆ ਕੇ ਬੈਠੇ, ਆਸਣ ਲਾਇਆ, ਕੇਵਲ ਪ੍ਰੇਮ ਵੇਖਿਆ ਸੱਚੇ ਪਾਤਸ਼ਾਹ ਜੀ ਨੇ, ਕੋਈ ਉੱਚੀ ਜਾਤੀ ਵਾਲਿਆਂ ਦੇ ਘਰ ਵਿੱਚ ਨਹੀਂ ਗਏ।
ਗਾਏ ਸਾਧ ਸੋ ਭੋਜਨ ਤਾਂ ਕੋ,
ਔਰ ਜੋ ਭੋਜਨ ਭਾਈ ਲਾਲੋ ਰੁੱਖਾ ਮਿੱਸਾ ਧਰਮ ਦੀ ਕਿਰਤ ਕਰਕੇ ਤਿਆਰ ਕਰਦਾ, ਉਸ ਨੂੰ ਬਹੁਤੇ ਆਨੰਦ ਨਾਲ, ਬਹੁਤੇ ਪ੍ਰੇਮ ਨਾਲ ਸਤਿਗੁਰੂ ਜੀ ਪ੍ਰਸੰਨ ਹੋ ਕੇ ਛਕਦੇ ਆ।
ਕੇਵਲ ਪ੍ਰੇਮ ਮਾਨਾ,
ਕੇਵਲ ਪ੍ਰੇਮ ਨੂੰ ਹੀ ਮਨ ਵਿੱਚ ਪ੍ਰਵਾਨ ਕਰਦੇ ਆ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮੰਨ ਕਰਕੇ।
ਚਾਪਤ ਪਾਓ ਹਾਂਕ ਤੇ ਪਾਉਣਾ,
ਕਿੱਡੀ ਵੱਡੀ ਸੇਵਾ ਭਾਈ ਲਾਲੋ ਦੀ, ਰੋਜ਼ ਸਤਿਗੁਰਾਂ ਦੇ ਚਰਨ ਘੁੱਟਦਾ, ਚਰਨ ਚਾਪੀ ਕਰਦਾ, ਕਿੰਨਿਆਂ ਭਾਗਾਂ ਵਾਲਾ ਤ੍ਰਿਲੋਕੀ ਦੇ ਮਾਲਕ ਦੀ ਸੇਵਾ ਮਿਲੀ ਹੋਈ ਹੈ। ਔਰ ਗਰਮੀ ਦੀ ਰੁੱਤ ਹੋਣ ਕਰਕੇ ਸਾਧ ਸੰਗਤ ਜੀ ਸਤਿਗੁਰਾਂ ਨੂੰ ਸਾਰੀ ਰਾਤ ਪੱਖਾ ਝੱਲਣ ਦੀ ਸੇਵਾ ਨਿਭਾਉਂਦਾ ਹੈ।
ਹਿਰਦੇ ਆਨੰਦ ਨਾ ਮਾਵੇ,
ਹਿਰਦੇ ਵਿੱਚ ਇੰਨੀ ਖੁਸ਼ੀ ਹੈ ਕਿ ਉਹ ਖੁਸ਼ੀ ਸਾਧ ਸੰਗਤ ਜੀ ਹਿਰਦੇ ਵਿੱਚ ਸਮਾਉਂਦੀ ਨਹੀਂ, ਸਰੀਰ ਦੇ ਅੰਦਰ ਸਾਂਭੀ ਨਹੀਂ ਜਾਂਦੀ, ਇੰਨੀ ਖੁਸ਼ੀ ਭਾਈ ਲਾਲੋ ਦੇ ਹਿਰਦੇ ਵਿੱਚ ਬਣੀ ਹੋਈ
ਹੈ। ਕ੍ਰਿਤ ਕਰਤ ਸਭ ਆਪਣੀ,
ਸਤਿਗੁਰੂ ਜੀ ਅੰਮ੍ਰਿਤ ਵੇਲੇ ਨਿਤਨੇਮ ਅਭਿਆਸ ਕਰਕੇ ਜੰਗਲ ਵਿੱਚ ਇਕਾਂਤ ਤਪੱਸਿਆ ਕਰਨ ਲਈ, ਸਿਮਰਨ ਦੀ ਸਾਧਨਾ ਕਰਨ ਲਈ, ਸਿਮਰਨ ਦੇ ਤਾਂ ਪੂਰਨੇ ਪਾਏ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ, ਆਪ ਇਕਾਂਤ ਦੇਸ਼ ਵਿੱਚ ਚਲੇ ਜਾਂਦੇ ਹੈ ਤੇ ਭਾਈ ਲਾਲੋ ਇਧਰ ਧਰਮ ਦੀ ਦਸਾਂ ਨਹੁੰ ਦੀ ਕਿਰਤ ਕਰਨ ਲੱਗ ਪੈਂਦਾ ਹੈ ਰੋਜ਼ਾਨਾ।
ਇਸ ਸੇਵਾ ਚਿਤ ਲਾਵੇ,
ਔਰ ਰਾਤ ਸਾਰੀ ਰਾਤ ਦਿਨੇ ਜਾਗ ਕੇ ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਦਾ, ਔਰ ਸਾਰੀ ਰਾਤ ਹਜੂਰ ਦੇ ਚਰਨਾਂ ਦੀ ਸੇਵਾ ਵਿੱਚ ਕਮਰ ਕਸਾ ਕਰਕੇ ਲੱਗਾ ਰਹਿੰਦਾ, ਕਦੇ ਚਰਨ ਘੁੱਟਦਾ, ਕਦੇ ਪੱਖਾ ਝੱਲਦਾ। ਇੰਨਾ ਪ੍ਰੇਮ, ਇੰਨੀ ਸ਼ਰਧਾ, ਇੰਨਾ ਸਿਦਕ, ਇੰਨਾ ਭਰੋਸਾ ਹੈ ਭਾਈ ਲਾਲੋ ਜੀ ਦੇ ਹਿਰਦੇ ਅੰਦਰ।
ਆਤਮ ਕੋ ਅਭਿਆਸ ਪਨ ਹੈ ਗੁਰ,
ਔਰ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਆਤਮ ਸਰੂਪ ਦਾ ਅਭਿਆਸ ਭਾਈ ਲਾਲੋ ਨੂੰ ਸਮਝਾਉਂਦੇ ਆ ਕਿ ਭਾਈ ਲਾਲੋ ਤੂੰ ਆਪਣੇ ਆਤਮ ਸਰੂਪ ਦਾ ਹਮੇਸ਼ਾ ਅਭਿਆਸ ਕਰਿਆ ਕਰ।
ਤੂੰ ਸਤ ਚਿਤ ਆਨੰਦ,
ਕਿਉਂਕਿ ਤੂੰ ਸਰੀਰ ਨਹੀਂ, ਤੂੰ ਤਾਂ ਸਤ ਚਿਤ ਆਨੰਦ ਸਰੂਪ ਹੈ, ਇਸ ਕਰਕੇ ਜਿਹੜਾ ਤੇਰਾ ਅਸਲੀ ਵਾਸਤਵ ਸਰੂਪ ਸਤ ਚਿਤ ਆਨੰਦ ਹੈ, ਤੂੰ ਉਸ ਦਾ ਅਭਿਆਸ ਕਰਿਆ ਕਰ, ਉਹਦੀ ਭਗਤੀ ਕਰਿਆ ਕਰ, ਉਹਦੀ ਉਪਾਸ਼ਨਾ ਕਰਿਆ ਕਰ।
ਰਾਗ ਦਵੈਖ ਤੇ ਹੀਨ ਸਰੂਪ,
ਤੇਰਾ ਜਿਹੜਾ ਅਸਲੀ ਸਰੂਪ ਹੈ ਰਾਗ ਮੋਹ ਤੋਂ, ਦਵੈਖ ਈਰਸ਼ਾ ਤੋਂ, ਇਹਨਾਂ ਤੋਂ ਰਹਿਤ ਹੈ ਅਸਲੀ ਜਿਹੜਾ ਤੇਰਾ ਸਰੂਪ ਸਤ ਚਿਤ ਆਨੰਦ ਹੈ।
ਭਾਵ ਮ੍ਰਿਤ ਬਿਨ ਸੁਖ ਕੰਦਾ,
ਔਰ ਇਹ ਜਿਹੜਾ ਅਸਲੀ ਤੇਰਾ ਆਤਮ ਸਰੂਪ ਹੈ, ਇਹ ਸੰਸਾਰ ਦੇ ਵਿੱਚ ਜੰਮਣ ਤੋਂ ਔਰ ਮ੍ਰਿਤ ਭਾਵ ਮਰਨ ਤੋਂ, ਜੰਮਣ ਮਰਨ ਤੋਂ ਰਹਿਤ ਹੈ ਔਰ ਸੁਖਦਾਇਕ ਹੈ, ਸੁਖ ਦੇਣ ਵਾਲਾ ਹੈ ਸਤ ਚਿਤ ਆਨੰਦ ਰੂਪ।
ਅਕਰਾ ਏਕ ਪਰਮਾਤਮ ਪੂਰਨ,
ਅਕਰਾ ਨਾਮ ਕਿਰਿਆ ਤੋਂ ਰਹਿਤ ਹੈ, ਜੋ ਪਰਮਾਤਮ ਵਾਹਿਗੁਰੂ ਸਰੂਪ ਹਰੀ ਪੂਰਨ ਹੈ ਅਸਲੀ।
ਜਿਹ ਬਿਨ ਜੜ ਹੈ ਮਾਇਆ,
ਜਿਸ ਵਾਹਿਗੁਰੂ ਦੀ ਸੱਤਾ ਤੋਂ ਬਿਨਾਂ ਮਾਇਆ ਜੜ ਰੂਪ ਹੈ, ਕੋਈ ਕਿਰਿਆ ਨਹੀਂ ਕਰ ਸਕਦੀ ਉਸ ਦੀ ਕਿਰਪਾ ਤੋਂ ਬਿਨਾਂ, ਉਸ ਦੀ ਸੱਤਾ ਤੋਂ ਬਿਨਾਂ।
ਸ੍ਰੀ ਗੁਰ ਕੇ ਬਚ ਸੁਣ ਅਸ ਲਾਲੋ,
ਇਹ ਬ੍ਰਹਮ ਉਪਦੇਸ਼ ਸੀ ਸਾਧ ਸੰਗਤ ਜੀ ਜੋ ਭਾਈ ਲਾਲੋ ਨੂੰ ਸਤਿਗੁਰਾਂ ਨੇ ਦ੍ਰਿੜ ਕਰਾਇਆ ਕਿ ਤੇਰਾ ਅਸਲੀ ਵਾਸਤਵ ਸਰੂਪ ਸਤ ਚਿਤ ਆਨੰਦ ਹੈ, ਸਤ ਨਾਸ ਤੋਂ ਰਹਿਤ ਹੈ, ਚਿਤ ਚੇਤਨ ਸਰੂਪ ਹੈ, ਆਨੰਦ ਸਰੂਪ ਹੈ। ਸਤ ਚਿਤ ਆਨੰਦ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਤੂੰ ਉਹ ਸਤ ਚਿਤ ਆਨੰਦ ਵਾਹਿਗੁਰੂ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਰੱਖਿਆ ਕਰ। ਜੋੜਨ ਦਾ ਤਰੀਕਾ ਕੀ ਹੈ? ਸਿਮਰਨ ਕਰਨਾ, ਸਿਮਰਨ ਦਾ ਅਭਿਆਸ ਰੱਖਣਾ। ਤੂੰ ਉਹ ਸਿਮਰਨ ਦੇ ਅਭਿਆਸ ਰਾਹੀਂ ਸਤ ਚਿਤ ਆਨੰਦ ਦੇ ਵਿੱਚ ਆਪਣੀ ਸੁਰਤ ਨੂੰ ਲੀਨ ਰੱਖਿਆ ਕਰ, ਜਿਹੜਾ ਮੋਹ ਤੋਂ, ਈਰਖਾ ਤੋਂ, ਜੰਮਣ ਮਰਨ ਤੋਂ, ਕਿਰਿਆ ਤੋਂ ਰਹਿਤ ਹੈ, ਦੁੱਖਾਂ ਤੋਂ ਰਹਿਤ ਹੈ, ਔਰ ਜਿਸ ਦੀ ਸੱਤਾ ਤੋਂ ਬਿਨਾਂ ਮਾਇਆ ਵੀ ਜੜ ਰੂਪ ਹੈ। ऐसे सचित आनंद दे विच अपनी बिरती शुद्ध करके टका के रखनी है शुद्ध ब्रह्म दे अंदर।
सब अज्ञान गवाया
जदो भाई लालो ने ऐसा ब्रह्म उपदेश तो ब्रह्म विचार विचार है कोए ऐसी ब्रह्म विचार दा उपदेश जदो भाई लालो ने सतगुरां तो सुनिया सुनदिया सार किड्डी वड्डी बख्शिश होई सारा अज्ञान विरत हो गया। साथ जेडी उपासना भगती है चित नूं शुद्ध करदी है साध संगत जी विचार नाल अज्ञान दा अभाव हुंदा है। बार बार अभ्यास बार बार शुद्ध विचार सो इस करके ऐसा उपदेश सतगुरां ने दे के ज्ञान गवा दिता निवृत कर दिता।
बीती होती वासना मन में
जिन्हिया मन दिया वासना मसन जिन्हिया मनुख नूं बार बार तड़फाउंदिया हन जिवें फरीद साहब जी ने कहा बेनती फरीद साहब जी ने वचन किया गुरबाणी दे अंदर मनो मचिंदड़िया टाक मुकुंजड़िया कहंदे जिहड़िया मन दिया मचिंदड़िया वासनावां हन इन्हां नूं टुकड़ा टुकड़ा करके मेट दिओ नाश कर दिओ हृदय विचों दूर कर दिओ। इस करके जिन्हिया मन दिया वासनावां सन ਉਹ ਸਾਰੀਆਂ ਬੀਤ ਗਈਆਂ ਮੁੱਕ ਗਈਆਂ ਨਾਸ਼ ਹੋ ਗਈਆਂ ਮਿਟ ਗਈਆਂ ਸਾਰੀਆਂ ਹੀ।
ਭਇਓ ਤਤ ਕੋ ਬੇਤਾ
ਤਤ ਨੂੰ ਜਾਣਨ ਵਾਲਾ ਸ਼ੁੱਧ ਬ੍ਰਹਮ ਨੂੰ ਜਾਣਨ ਵਾਲਾ ਤਤ ਬੇਤਾ ਕੀ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਭਾਈ ਲਾਲੋ ਨੂੰ ਪ੍ਰਾਪਤ ਹੋਈ।
ਆਸ ਬਿਦ ਦਿਵਸ ਬਿਤਾਏ ਕੁਛ ਤਹਾਂ
ਇਉਂ ਇੰਨੇ ਦਿਨ ਕੁਝ ਸਤਿਗੁਰੂ ਮਹਾਰਾਜ ਜੀ ਨੇ ਭਾਈ ਲਾਲੋ ਨੂੰ ਗਿਆਨ ਦਾ ਉਪਦੇਸ਼ ਦਿੰਦੇ ਆ ਭਾਈ ਲਾਲੋ ਨੂੰ ਤਾਰਦੇ ਆ ਸਤਿਗੁਰਾਂ ਨੇ ਐਸੇ ਕਈ ਦਿਨ ਬਤੀਤ ਕੀਤੇ ਹਨ। ਇਸ ਤਰ੍ਹਾਂ
ਸ੍ਰੀ ਬੇਦੀ ਕੁਲ ਕੇਤਾ
ਬੇਦੀਆਂ ਦੇ ਕੁਲ ਦੇ ਨਿਸ਼ਾਨ ਰੂਪ ਧੰਨ ਗੁਰੂ ਨਾਨਕ ਦੇਵ ਜੀ ਸ਼੍ਰੋਮਣੀ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਮਹਾਨ ਬਖਸ਼ਿਸ਼ਾਂ ਕਰਕੇ ਭਾਈ ਲਾਲੋ ਨੂੰ ਸੱਚ ਆਨੰਦ ਦਾ ਗਿਆਨ ਕਰਵਾਇਆ।
ਦੋਹਰਾ ਸੁਣ ਸਰੋਤਾ ਚਿਤ ਲਾਏ
ਭਾਈ ਸੰਤੋਖ ਸਿੰਘ ਜੀ ਕੀ ਕਹਿੰਦੇ ਐ ਸਰੋਤਾ ਜਨੋ ਗੁਰੂ ਕਾ ਇਤਿਹਾਸ ਸੁਣਨ ਵਾਲੇ ਗੁਰਮੁਖ ਪਿਆਰਿਓ ਗੁਰਸਿੱਖੋ ਗੁਰਸੰਗਤ ਜੀ ਚਿਤ ਲਾ ਕੇ ਸਤਿਗੁਰਾਂ ਦਾ ਇਤਿਹਾਸ ਸੁਣਨਾ ਕਰੋ ਹਮੇਸ਼ਾ ਵਾਸਤੇ।
ਸਿੱਖੀ ਪ੍ਰਾਪਤ ਹੋਏ
ਤਾਂ ਕਰਕੇ ਸਤਿਗੁਰਾਂ ਦੀ ਸਿੱਖੀ ਪ੍ਰਾਪਤ ਹੋ ਜਾਏ ਸਿੱਖੀ ਦੀ ਦਾਤ ਮਿਲ ਜਾਏ ਗੁਰੂ ਕਾ ਇਤਿਹਾਸ ਸੁਣ ਕਰਕੇ।
ਸਿੱਖੀ ਕੀ ਪਦਵੀ ਅਧਿਕ
ਸਿੱਖੀ ਦੀ ਪਦਵੀ ਸਿੱਖੀ ਦਾ ਮਰਾਤਵਾ ਅਧਿਕ ਤੋਂ ਅਧਿਕ ਵੱਡੇ ਤੋਂ ਵੱਡਾ ਹੈ ਸ਼੍ਰੋਮਣੀ ਹੈ।
ਮਹਿਮਾ ਜਾਣੈ ਕੋਈ
ਕੋਈ ਵਿਰਲਾ ਇਸ ਮਹਿਮਾ ਨੂੰ ਇਸ ਮਹਾਨਤਾ ਨੂੰ ਗੁਰਸਿੱਖੀ ਦੀ ਕਰਨੀ ਨੂੰ ਕੋਈ ਵਿਰਲਾ ਹੀ ਜਾਣਦਾ ਹੈ।
ਚੌਪਈ ਸਤਿਗੁਰ ਸਿੱਖੋ ਜਮਨੈ ਫੰਦੂ
ਜਿਹੜਾ ਸਤਿਗੁਰੂ ਦਾ ਸਿੱਖ ਹੈ ਨਾ ਜਿਹਨੂੰ ਸਿੱਖੀ ਪ੍ਰਾਪਤ ਹੋ ਗਈ ਉਹਨੂੰ ਕਦੇ ਜਮਾਂ ਦੀਆਂ ਫਾਹੀਆਂ ਨਹੀਂ ਪੈ ਸਕਦੀਆਂ ਉਸ ਦੇ ਗਲ ਵਿੱਚ ਜਮ ਉਹਦੇ ਨੇੜੇ ਨਹੀਂ ਆ ਸਕਦੇ ਇੰਨਾ ਵੱਡਾ ਸਿੱਖੀ ਦਾ ਮਰਾਤਵਾ ਹੈ।
ਜਿਉਂ ਬਾਸਰ ਮਹਿ ਜਾਉਨ ਨਾ ਚੰਦੂ
ਔਰ ਜਿਵੇਂ ਕਹਿੰਦੇ ਬਾਸਰ ਨਾਮ ਦਿੰਦਾ ਹੈ ਜਿਵੇਂ ਦਿਨ ਦੇ ਵਿੱਚ ਚੰਦਰਮਾ ਨਹੀਂ ਠਹਿਰ ਸਕਦਾ ਇਸੇ ਤਰ੍ਹਾਂ ਗੁਰਸਿੱਖ ਦੇ ਨੇੜੇ ਜਮ ਨਹੀਂ ਆ ਸਕਦਾ।
ਚਰਨ ਕਮਲ ਰਤ ਭਾਨ ਪ੍ਰਕਾਸ਼ੂ
ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਜਿਹੜੀ ਰਤ ਪ੍ਰੀਤੀ ਹੈ ਸੂਰਜ ਦੇ ਪ੍ਰਕਾਸ਼ ਵਰਗੀ ਹੈ।
ਕਿਉਂ ਦਿਸੈ ਸਾਚ ਤੁਮ ਨਹਿ ਪਾਸੂ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਜਿਹੜੀ ਪ੍ਰੀਤੀ ਹੈ ਸੂਰਜ ਦੇ ਪ੍ਰਕਾਸ਼ ਵਰਗੀ ਹੈ ਇਸ ਕਰਕੇ ਜਿਵੇਂ ਸੂਰਜ ਦੇ ਪ੍ਰਕਾਸ਼ ਦੇ ਵਿੱਚ ਚੰਦਰਮਾ ਨਹੀਂ ਸਾਹਮਣੇ ਆ ਸਕਦਾ ਇਸੇ ਤਰ੍ਹਾਂ ਜਿਹੜੇ ਪਾਪ ਹੈ ਨਾ ਪਾਪ ਜਿਸ ਹਿਰਦੇ ਵਿੱਚ ਸਤਿਗੁਰਾਂ ਦੀ ਚਰਨਾਂ ਦੀ ਪ੍ਰੀਤੀ ਰੂਪ ਸੂਰਜ ਵਸਿਆ ਹੋਇਆ ਹੈ ਉਸ ਸਿੱਖ ਦੇ ਨੇੜੇ ਪਾਪਾਂ ਦਾ ਚੰਦਰਮਾ ਨਹੀਂ ਆ ਸਕਦਾ ਏਡੀ ਵੱਡੀ ਬਖਸ਼ਿਸ਼ ਹੋ ਜਾਂਦੀ ਹੈ।
ਸ਼ਰਧਾ ਆਤਮ ਦੀਪਤ ਜਹਵਾ
ਜਿੱਥੇ ਸ਼ਰਧਾ ਦੀ ਰੋਸ਼ਨੀ ਸ਼ਰਧਾ ਦੀ ਧੁੱਪ ਧੁੱਪ ਚੜੀ ਹੋਈ ਹੈ ਜਿਸ ਹਿਰਦੇ ਦੇ ਅੰਦਰ
ਭਰਮ ਤਿਮਰ ਕਿਉਂ ਹੋਵੇ ਤਹਵਾ
ਉੱਥੇ ਸਾਧ ਸੰਗਤ ਦੀ ਭਰਮ ਦਾ ਅਰਥ ਇੱਥੇ ਅਗਿਆਨ ਹੈ ਉੱਥੇ ਅਗਿਆਨ ਦਾ ਹਨੇਰਾ ਨਹੀਂ ਕਦੇ ਵਾਸਤੇ ਠਹਿਰ ਸਕਦਾ ਜਿਵੇਂ ਧੁੱਪ ਦੇ ਸਾਹਮਣੇ ਹਨੇਰਾ ਨਹੀਂ ਆ ਸਕਦਾ ਇਸੇ ਤਰ੍ਹਾਂ ਜਿੱਥੇ ਸ਼ਰਧਾ ਹੈ ਉੱਥੇ ਅਗਿਆਨ ਅਤੇ ਭਰਮ ਨਹੀਂ ਕਦੇ ਆ ਸਕਦਾ ਕਦੇ ਵਾਸਤੇ ਵੀ ਠਹਿਰ ਨਹੀਂ ਸਕਦੇ।
ਉਡਗਨ ਕਿਲ ਵਿਖ ਨਹੀਂ ਪ੍ਰਕਾਸ਼ ਤਿਮਰ
ਜਿਵੇਂ ਸਾਧ ਸਿੰਘ ਜੀ ਉਡਗਨ ਨਾਮ ਤਾਰਿਆਂ ਦਾ ਹੈ ਜਿਵੇਂ ਤਾਰੇ ਜਿਹੜੇ ਆ ਉਹ ਦਿਨੇ ਨਹੀਂ ਪ੍ਰਕਾਸ਼ ਕਰ ਸਕਦੇ ਇਸੇ ਤਰ੍ਹਾਂ ਜਿੱਥੇ ਸ਼ਰਧਾ ਹੈ ਭਗਤੀ ਹੈ ਪ੍ਰੇਮ ਹੈ ਉਥੇ ਪਾਪਾਂ ਦੇ ਤਾਰੇ ਨਹੀਂ ਕਦੇ ਚੜ ਸਕਦੇ।
ਬੇਮੁਖਤਾ ਨਿਸ ਜਹ ਪੀ ਨਾਸਕ,
ਔਰ ਬੇਮੁਖਤਾ ਦੀ ਰਾਤ ਵੀ ਉਹਨਾਂ ਦੀ ਨਾਸ ਹੋ ਜਾਂਦੀ, ਉਹ ਸਤਿਗੁਰੂ ਤੋਂ ਬੇਮੁਖ ਨਹੀਂ ਹੁੰਦੇ ਕਦੇ ਵਾਸਤੇ।
ਕਬ ਕਰ ਬੰਦ ਗੁਰੂ ਪਦ ਬੰਦੇ,
ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਕਵੀ ਮੈਂ ਦਾਸ ਕਿੰਨੀ ਨਿਮਰਤਾ ਹੈ ਕਿ ਮੈਂ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਦੋਨੋਂ ਹੱਥ ਜੋੜ ਕੇ ਬਾਰ ਬਾਰ ਨਮਸਕਾਰ ਕਰਦਾ, ਮੱਥਾ ਟੇਕਦਾ ਹਾਂ।
ਸਿੱਖੀ ਜਾਚ ਹੈ ਆਨੰਦ ਕੰਦੇ,
ਸਤਿਗੁਰਾਂ ਦੇ ਦਰ ਤੋਂ ਕੇਵਲ ਸਿੱਖੀ ਦੀ ਦਾਤ ਮੰਗਦਾ, ਜਿਹੜੀ ਸਿੱਖੀ ਦੀ ਦਾਤ ਆਨੰਦ ਦੇਣ ਵਾਲੀ ਹੈ, ਆਨੰਦ ਦਾ ਘਰ ਹੈ, ਖੁਸ਼ੀਆਂ ਬਖਸ਼ਣ ਵਾਲੀ ਹੈ। ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ। ਇਹ ਦਾਤ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦੇ ਦਰ ਤੋਂ ਮੰਗਦੇ ਹਨ। ਇੰਨੀ ਸ਼ਰਧਾ, ਇੰਨਾ ਵਿਸ਼ਵਾਸ ਕਿਸੇ ਇਤਿਹਾਸਕਾਰ ਦੇ ਅੰਦਰ ਹੋ ਸਕਦਾ? ਨਿੰਦਿਆ ਤਾਂ ਹਰ ਕੋਈ ਕਰਦਾ, ਨਿੰਦਕ ਤਾਂ ਭਾਈ ਸੰਤੋਖ ਸਿੰਘ ਦੀ ਵੀ ਨਿੰਦਿਆ ਕਰਦੇ ਹੈ, ਪਰ ਇੰਨਾ ਰਸ, ਇੰਨੀ ਸ਼ਰਧਾ, ਇੰਨੀ ਭਾਵਨਾ ਕਿਸੇ ਇਤਿਹਾਸਕਾਰ ਦੇ ਹਿਰਦੇ ਵਿੱਚ ਹੋ ਸਕਦੀ ਕੋਈ ਵਿਰਲਾ ਹੀ ਹੈ। ਤਾਂ ਹੀ ਐਡਾ ਵੱਡਾ ਸਨਮਾਨ ਸਤਿਗੁਰੂ ਦੇ ਦਰ ਤੇ ਪ੍ਰਾਪਤ ਹੈ ਕਿ ਉਹਨਾਂ ਦੀ ਜੋ ਇਹ ਘਾਲਣਾ ਘਾਲੀ ਹੈ, ਸੰਗਤਾਂ ਰੋਜ਼ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਵਿਚਾਰਦੀਆਂ ਹਨ। ਸਿੱਖੀ ਦੀ ਦਾਤ ਮੰਗਦੇ ਹੈ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦੇ ਦਰ ਤੋਂ ਬੇਨਤੀਆਂ ਕਰਕੇ।
ਇੱਕ ਆਸ ਨਾਸੀ ਅਬ ਔਰੀ,
ਹੇ ਮਹਾਰਾਜ, ਇੱਕ ਆਸ ਮੇਰੇ ਹਿਰਦੇ ਵਿੱਚ ਹੋਰ ਹੈ, ਇੱਕ ਹੋਰ ਇੱਛਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਕਿਰਪਾ ਕਰਕੇ ਮੇਰੀ ਉਹ ਵੀ ਪੂਰੀ ਕਰੋ।
ਦਰਸ਼ਨ ਦੇਹੋ ਲਾਲਸਾ ਮੋਰੀ,
ਮਹਾਰਾਜ ਮੈਨੂੰ ਆਪਣੇ ਦਰਸ਼ਨ ਬਖਸ਼ ਦਿਓ। ਇਹ ਲਾਲਸਾ, ਇਹ ਵੀ ਇੱਛਾ ਮੇਰੀ ਹੈ, ਇੱਕ ਮੈਨੂੰ ਸਿੱਖੀ ਦੀ ਦਾਤ, ਦੂਸਰੀ ਆਪਣੇ ਪਾਵਨ ਸਰੂਪ ਦੇ ਦਰਸ਼ਨਾਂ ਦੀ ਦਾਤ। ਸਤਿਗੁਰੂ ਮਹਾਰਾਜ ਜੀ, ਇਹ ਦਾਤ ਮੈਨੂੰ ਆਪ ਕਿਰਪਾ ਕਰਕੇ ਆਪਣੇ ਦਰ ਤੋਂ ਬਖਸ਼ਿਸ਼ ਕਰੋ। ਇਹ ਸਾਧ ਸੰਗਤ ਜੀ, ਇੱਥੋਂ ਤੱਕ 38 ਅਧਿਆਏ ਜਿਹੜੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਆਰੰਭ ਤੋਂ ਲੈ ਕੇ ਚੱਲ ਰਹੇ ਸਨ, ਉਹ ਸੰਪੂਰਨ ਹੋਏ ਹਨ। ਜਥੇ ਸੰਗਤ ਦੇ ਸਮਾਗਮਾਂ ਦੀ ਅੱਜ ਸੰਪੂਰਨਤਾ ਹੋ ਰਹੀ ਹੈ, ਇਸੇ ਲਈ ਕਥਾ ਕੁਝ ਸਮਾਂ ਪਹਿਲਾਂ ਆਰੰਭ ਕੀਤੀ ਗਈ ਸੀ ਔਰ ਸਮਾਪਤੀ ਵੀ ਕੁਝ ਸਮਾਂ ਪਹਿਲਾਂ ਕੀਤੀ ਗਈ ਹੈ, ਕਿਉਂਕਿ ਕੁਝ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਹੈੱਡ ਗ੍ਰੰਥੀ ਸਾਹਿਬ ਨੇ ਅਤੇ ਪ੍ਰਬੰਧਕ ਸਿੰਘਾਂ ਨੇ ਕਰਨੀਆਂ, ਉਸ ਲਈ ਬਚਦਾ ਸਮਾਂ ਉਹਨਾਂ ਦੇ ਲਈ ਰੱਖਿਆ ਗਿਆ ਸੀ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ, ਸਤਿਗੁਰਾਂ ਦੀ ਸਿੱਖੀ ਨਾਲੋਂ ਵੱਡੀ ਕੋਈ ਦਾਤ ਨਹੀਂ। ਆਪਾਂ ਸਾਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਤਸੰਗਤ ਕਰਦੇ ਹੋਏ ਇਹ ਦਾਤ ਮੰਗੀਏ ਮਹਾਰਾਜ, ਸਾਨੂੰ ਸਿੱਖੀ ਸਿਦਕ ਦੀ ਦਾਤ, ਪ੍ਰੇਮਾ ਭਗਤੀ ਦੀ ਦਾਤ, ਸਤਸੰਗਤ ਕਰਨ ਦੀ ਦਾਤ ਬਖਸ਼ਿਸ਼ ਕਰੋ, ਸਾਡਾ ਵੀ ਮਨੁੱਖਾ ਜੀਵਨ ਸਫਲ ਹੋ ਜਾਏ। 7 ਤਾਰੀਖ ਤੋਂ ਲੈ ਕੇ ਆਪ ਸੰਗਤਾਂ ਦੇ ਉੱਦਮ ਦੁਆਰਾ, ਭਾਵ ਆਪ ਸੰਗਤਾਂ ਦੀ ਪ੍ਰੇਰਣਾ ਦੁਆਰਾ, ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ, ਆਪ ਸੰਗਤ ਦੇ ਆਸਰੇ ਇਸ ਪਾਵਨ ਅਸਥਾਨ ਤੇ ਦੋਨੋਂ ਸਮੇਂ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਰਹੇ ਹਨ। ਦਾਸ ਦੀ ਇਹ ਬੇਨਤੀ ਹੈ ਕਿ ਭਾਈ, ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਮਨ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਹੋ, ਨਸ਼ਿਆਂ ਦਾ ਤਿਆਗ ਕਰੋ। ਜਿਹੜੇ ਰੋਮਾਂ ਨੂੰ ਕਟਾਉਣ ਦੀ ਜਾਂ ਰੋਮਾਂ ਦੀ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਕਰਦੇ, ਚਾਹੇ ਕੋਈ ਮਾਈ ਭਾਈ ਹੈ, ਕੋਈ ਵੀ ਹੈ, ਭਾਈ ਸਤਿਗੁਰਾਂ ਦੇ ਸਾਬਤ ਸੂਰਤ ਕੇਸਾਂ ਤੋਂ ਬਿਨਾਂ ਸਿੱਖ ਨਹੀਂ ਅਖਵਾ ਸਕਦਾ। ਇਸ ਕਰਕੇ ਸਾਬਤ ਸੂਰਤ ਕੇਸ ਹਮੇਸ਼ਾ ਵਾਸਤੇ ਰੱਖੀਏ। ਪੂਰੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪਾਂ ਆਪਣਾ ਜੀਵਨ ਸਫਲ ਕਰਨਾ। ਇਸ ਪਾਵਨ ਪਵਿੱਤਰ ਸਥਾਨ, 9ਵੇਂ ਪਾਤਸ਼ਾਹ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ, ਆਪ ਸ਼ਹਿਰ ਦੀਆਂ ਸੰਗਤਾਂ ਦੇ ਪ੍ਰੇਮ ਨੂੰ ਮੁੱਖ ਰੱਖ ਕੇ ਔਰ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਦਮਦਮੀ ਟਕਸਾਲ ਦੇ 12ਵੇਂ ਮੁਖੀ ਮਹਾਂਪੁਰਖ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 15-15 ਦਿਨ ਮਹੀਨਾ ਮਹੀਨਾ ਇੱਥੇ ਆ ਕੇ ਦੋਨੋਂ ਸਮੇਂ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਕਰਦੇ ਸਨ। ਉਨ੍ਹਾਂ ਸਮਿਆਂ ਦੇ ਵਿੱਚ ਏਅਰ ਮਾਰਸ਼ਲ ਸਰਦਾਰ ਮੇਹਰ ਸਿੰਘ ਜੀ ਉਹਨਾਂ ਦਾ ਪਰਿਵਾਰ, ਬੇਦੀ ਸਾਹਿਬ ਦਾ ਪਰਿਵਾਰ, ਹੋਰ ਪੁਰਾਣੇ ਪਰਿਵਾਰ ਸਨ ਜਿਹੜੇ ਬਹੁਤ ਅੱਗੇ ਹੋ ਕੇ ਸੇਵਾ ਨਿਭਾਇਆ ਕਰਦੇ ਸਨ। ਉਹਨਾਂ ਮਹਾਂਪੁਰਖਾਂ ਤੋਂ ਉਪਰੰਤ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਉਂਦੇ ਰਹੇ। ਉਹਨਾਂ ਦੇ ਸਮਿਆਂ ਵਿਚ ਸਰਦਾਰ ਗੁਰਦੀਪ ਸਿੰਘ ਜੀ ਗਰੇਵਾਲ ਜੋ ਬਜ਼ੁਰਗ ਹਨ, ਉਹਨਾਂ ਦਾ ਪਰਿਵਾਰ ਅਤੇ ਹੋਰ ਸੰਗਤਾਂ ਮਿਲ ਕੇ ਪ੍ਰੋਗਰਾਮ ਅੱਗੇ ਨਿਭਾਉਣ ਦੀ ਸੇਵਾ ਕਰਿਆ ਕਰਦੇ ਸਨ। ਉਹ ਮਹਾਂਪੁਰਖ ਵੀ ਇੱਥੇ ਹਰ ਸਾਲ ਆਪ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸਨ। ਫਿਰ ਉਹਨਾਂ ਮਹਾਂਪੁਰਖਾਂ ਤੋਂ ਉਪਰੰਤ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਕਰਨੀ ਕਥਨੀ ਦੇ ਪੂਰੇ ਸੂਰੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਹਰ ਸਾਲ ਇਸ ਸਥਾਨ ਤੇ ਆ ਕੇ ਹਾਜ਼ਰੀਆਂ ਭਰਿਆ ਕਰਦੇ। ਉਦੋਂ ਵੀ ਇਹ ਪਰਿਵਾਰ ਸਾਰੇ ਮਿਲ ਕੇ ਸੇਵਾ ਵਿਚ ਅੱਗੇ ਵੱਧ ਚੜ ਕੇ ਯੋਗਦਾਨ ਪਾਇਆ ਕਰਦੇ ਸਨ। ਉਹਨਾਂ ਮਹਾਂਪੁਰਖਾਂ ਤੋਂ ਉਪਰੰਤ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੇਵਾ ਸਿਮਰਨ ਦੇ ਪੁੰਜ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਵੀ ਇਸ ਸਥਾਨ ਤੇ ਸਮੇਂ ਅਨੁਸਾਰ ਆ ਕੇ ਕਥਾ ਕੀਰਤਨ ਦੇ ਪ੍ਰਵਾਹ ਚਲਾਇਆ ਕਰਦੇ ਸਨ। ਸੁਸਾਧ ਸਿੰਘ ਜੀ ਉਸੇ ਪ੍ਰੇਮ ਨੂੰ ਆਪ ਸੰਗਤਾਂ ਨੇ ਨਿਭਾਉਂਦਿਆਂ ਹੋਇਆ ਔਰ ਪੰਥ ਦੀ ਇਹ ਸਾਡੀ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਔਰ ਇੱਥੋਂ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੁਆਰਾ ਸੰਤ ਬਾਬਾ ਪਾਲ ਸਿੰਘ ਜੀ ਜਿਨ੍ਹਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਉਪਲਹੇੜੀ ਵਾਲਿਆਂ ਦੀ ਸੰਗਤ ਵਿਚੋਂ ਬਹੁਤ ਵੱਡੀ ਗੁਰਮਤਿ ਵਿਦਿਆ ਦੀ ਦਾਤ ਪ੍ਰਾਪਤ ਕੀਤੀ, ਉਹ ਅੱਗੇ ਹੋ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਇੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਤਿਕਾਰਯੋਗ ਸਰਦਾਰ ਜਤਿੰਦਰ ਸਿੰਘ ਜੀ ਸੱਭਰਵਾਲ, ਸਰਦਾਰ ਸਤਵਿੰਦਰ ਸਿੰਘ ਜੀ ਟੌੜਾ ਔਰ ਇਸ ਅਸਥਾਨ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਜੀ, ਮੈਨੇਜਰ ਸਰਦਾਰ ਜਗੀਰ ਸਿੰਘ ਜੀ ਔਰ ਰੋਜ਼ਾਨਾ ਜੋ ਕਥਾ ਦੀ ਸੇਵਾ ਨਿਭਾਉਂਦੇ ਆ ਗਿਆਨੀ ਪ੍ਰਿਤਪਾਲ ਸਿੰਘ ਜੀ, ਸਾਰਿਆਂ ਨੇ ਮਿਲ ਕੇ ਬਹੁਤ ਵੱਡਾ ਸਹਿਯੋਗ ਅਤੇ ਸਾਥ ਦਿੰਦਿਆਂ ਹੋਇਆ ਇਹ 7 ਅਪ੍ਰੈਲ ਤੋਂ ਲੈ ਕੇ ਅੱਜ 15 ਅਪ੍ਰੈਲ ਤੱਕ ਦੇ ਸਮਾਗਮ ਰੱਖੇ ਸਨ। ਅੰਮ੍ਰਿਤ ਵੇਲੇ ਦੀ ਕਥਾ, ਆਏ ਹੋਏ ਸ੍ਰੀ ਮੁਖਬਾਗ ਦੀ ਕਥਾ, ਦਮਦਮੀ ਟਕਸਾਲ ਦੇ ਪ੍ਰਸਿੱਧ ਕਥਾ ਵਾਚਕ ਮਹਾਨ ਵਿਦਵਾਨ ਗਿਆਨੀ ਪਰਵਿੰਦਰਪਾਲ ਸਿੰਘ ਜੀ ਆਪ ਜੀ ਨੂੰ ਸਰਵਣ ਕਰਵਾਉਂਦੇ ਰਹੇ ਔਰ ਰਾਗੀ ਭਾਈ ਇੰਦਰਜੀਤ ਸਿੰਘ ਜੀ ਜੋ ਜਥੇ ਦੇ ਰਾਗੀ ਸਿੰਘ ਹਨ ਉਹ ਆਪ ਜੀ ਨੂੰ ਕੀਰਤਨ ਦੀ ਹਾਜ਼ਰੀ ਭਰ ਕੇ ਕੀਰਤਨ ਸਰਵਣ ਕਰਵਾਉਂਦੇ ਰਹੇ ਹਨ। ਸੋ ਇਤਨੇ ਦਿਨਾਂ ਵਿਚ ਦਾਸ ਕੋਲੋਂ, ਸਿੰਘਾਂ ਕੋਲੋਂ ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਵਚਨ ਕਿਹਾ ਗਿਆ ਹੋਵੇ, ਕੋਈ ਸਾਡੇ ਅਸੀਂ ਔਗਣਾਂ ਦੇ ਭਰੇ ਹੋਏ ਜੀਵ ਹਾਂ, ਕੋਈ ਕਿਸੇ ਔਗਣ ਕਰਕੇ ਸੰਗਤ ਦੇ ਮਨ ਵਿਚ ਕਿਸੇ ਗੱਲ ਦਾ, ਕੋਈ ਕਿਸੇ ਪ੍ਰੇਮੀ ਦੇ ਮਨ ਵਿਚ ਕੋਈ ਦੁੱਖ ਤਕਲੀਫ ਲੱਗੀ ਹੋਵੇ, ਦਾਸ ਸਾਰੇ ਪ੍ਰਬੰਧਕਾਂ ਤੋਂ ਤੇ ਸੰਗਤ ਤੋਂ ਹੱਥ ਜੋੜ ਕੇ ਖਿਮਾ ਜਾਚਨਾ ਕਰਦਾ ਹੈ। ਤੁਸੀਂ ਖਿਮਾ ਕਰਨੀ, ਅੱਗੋਂ ਲਈ ਇਸੇ ਤਰ੍ਹਾਂ ਆਪ ਸੰਗਤ ਨੇ ਇਹ ਅਸੀਸ ਬਖਸ਼ਿਸ਼ ਕਰਨੀ ਕਿ ਜਥਾ ਸੰਗਤ ਖਾਲਸਾ ਪੰਥ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹੇ ਔਰ ਸੰਗਤ ਦੀ ਚਰਮ ਧੂੜ ਵਿਚੋਂ ਸੇਵਾ ਦੀ ਦਾਤ ਪ੍ਰਾਪਤ ਹੋਵੇ। ਸੋ ਮੈਂ ਬਹੁਤਾ ਵਿਸਥਾਰ ਇਸ ਲਈ ਨਹੀਂ ਕਰਨਾ, ਨਾਵਾਂ ਦੀ ਤਫਸੀਲ ਵਿਚ ਨਹੀਂ ਪੈਣਾ, ਕਿਉਂਕਿ ਅੱਜ ਬਹੁਤ ਵੱਡੀਆਂ ਵੱਡੀਆਂ ਸਾਡੀਆਂ ਸੰਤ ਸਮਾਜ ਦੀਆਂ ਧਾਰਮਿਕ ਹਸਤੀਆਂ ਵੀ ਆਈਆਂ ਹੋਈਆਂ ਅਤੇ ਮਹਾਂਪੁਰਖ ਵੀ ਆਏ ਹੋਏ ਹੈ। ਸੋ ਸਾਧ ਸੰਗਤ ਜੀ, ਸਾਰਿਆਂ ਦੇ ਨਾਮ ਸਾਰਿਆਂ ਨੂੰ ਸਿਰੋ ਪਾਓ, ਹੈੱਡ ਗ੍ਰੰਥੀ ਸਾਹਿਬ ਅਤੇ ਪ੍ਰਬੰਧਕ ਸਾਹਿਬਾਨ ਭਾਈ ਕਸ਼ਮੀਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ, ਸੋ ਉਹਨਾਂ ਨੇ ਸਾਰਾ ਪ੍ਰੋਗਰਾਮ ਮੈਂਬਰ ਸਾਹਿਬਾਨਾਂ ਨੇ ਨਿਭਾਉਣਾ, ਆਏ ਮਹਾਂਪੁਰਖਾਂ ਨੂੰ ਵੀ ਸਿਰੋ ਪਾਉਂਦੀਆਂ ਬਖਸ਼ਿਸ਼ਾਂ ਹੋਣੀਆਂ, ਆਏ ਹੋਏ ਸਤਿਕਾਰਯੋਗ ਸਿੰਘਾਂ ਨੂੰ ਵੀ ਸਰੋਪੇ ਬਖਸ਼ੇ ਜਾਣੇ ਹੈ। ਫੇਰ ਸਾਧ ਸੰਗਤ ਜੀ, ਅਗਲਾ ਜੋ ਪ੍ਰੋਗਰਾਮ ਹੈ ਸਾਰਾ ਆਪ ਜੀ ਨੂੰ ਵਿਸਥਾਰ ਪੂਰਵਕ ਦੱਸਿਆ ਜਾਏਗਾ। ਇੱਕ ਜ਼ਰੂਰੀ ਬੇਨਤੀ ਹੈ ਕਿ ਨਾਨਕਸਰ ਕੁਟੀਆ ਦੇ ਸੰਤ ਬਾਬਾ ਹਰਚਰਨ ਸਿੰਘ ਜੀ ਜੋ ਹਰ ਸਾਲ ਹੀ ਬਹੁਤ ਵੱਡੇ ਉਪਰਾਲੇ ਸੇਵਾ ਸਿਮਰਨ ਦੇ ਕਰਦੇ ਹੈ, ਉਹਨਾਂ ਵੱਲੋਂ 2 ਮਈ ਦਿਨ ਬੁੱਧਵਾਰ ਨੂੰ ਇਸੇ ਸਥਾਨ ਤੇ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਬੇਅੰਤ ਸੰਗਤਾਂ ਨੂੰ ਨਾਲ ਲੈ ਕੇ 1.25 ਲੱਖ ਸ੍ਰੀ ਰਬਦੀ ਸਾਹਿਬ ਜੀ ਦੇ ਪਾਠ ਕਰਾਉਣ ਦਾ ਪ੍ਰੋਗਰਾਮ ਬਣਾਇਆ। ਸਾਰੀਆਂ ਸੰਗਤਾਂ ਨੇ ਉਸ ਪ੍ਰੋਗਰਾਮ ਦੇ ਵਿਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਣਾ। ਸੋ ਡੇਢੀਆਂ ਸੰਗਤਾਂ ਦੋਨੋਂ ਸਮੇਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਕਥਾ ਦੀ ਹਾਜ਼ਰੀ ਭਰਦੀਆਂ ਰਹੀਆਂ। ਮੈਂ ਉਹਨਾਂ ਸੰਗਤਾਂ ਦਾ ਸਭ ਤੋਂ ਵੱਧ ਰੋਮ ਰੋਮ ਕਰਕੇ ਸਵਾਸ ਸਵਾਸ ਕਰਕੇ ਧੰਨਵਾਦ ਕਰਦਾ। ਸਤਿਗੁਰੂ ਜੀ ਦਾ ਅਨੰਤ ਵੇਰੀ ਸ਼ੁਕਰਾਨਾ ਜਿਨ੍ਹਾਂ ਸਤਿਗੁਰਾਂ ਦੀ ਜਿਸ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਜੀ ਦੀ ਰਹਿਮਤ ਨਾਲ ਦਾਸ ਨੂੰ ਵੀ ਸਤਿਗੁਰਾਂ ਦੇ ਦਰ ਦੇ ਦਰਸ਼ਨ ਕਰਨ ਦਾ, ਆਪ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਜੀ ਦਾ ਸਦਾ ਹੀ ਸ਼ੁਕਰਾਨਾ ਹੈ। ਸਾਧ ਸੰਗਤ ਜੀ, ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲਾ ਚੁੱਕਾ, ਗੁਰੂ ਸਾਹਿਬ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਅਗਲੀ ਸਾਰੀ ਜਾਣਕਾਰੀ ਹੈਡ ਗ੍ਰੰਥੀ ਸਾਹਿਬਾਨ, ਮੈਂਬਰ ਸਾਹਿਬਾਨ ਔਰ ਸੰਤ ਬਾਬਾ ਪਾਲ ਸਿੰਘ ਜੀ, ਭਾਈ ਕਸ਼ਮੀਰ ਸਿੰਘ ਜੀ ਆਪ ਜੀ ਨੂੰ ਦੇਣਗੇ। ਸੋ ਮੈਂ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ। ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ।
ਏਕ ਆਸ ਨਾਸੀ ਅਬ ਔਰੀ,
ਦਰਸ਼ਨ ਦੇਹੋ ਲਾਲਸਾ ਮੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਯਾਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਧਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ, ਹੇ ਸਰਬਮੈ, ਦੁਖ ਭੰਜਨ ਗੁਣਤਾਸ। ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਬਵੇ। ਹੇ ਅਪਰੰਪਰ ਹਰ ਹਰੇ, ਹੈ ਭੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ, ਹੇ ਧਾਰਾਇਆ ਦਾ, ਹੇ ਠਾਕੁਰ ਹਉ ਦਾਸਰ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾ, ਰਾਖੋ ਹੀ ਐ।